एक ओंकार सतनाम करता पुरख निर्भाव निर्वैर अकाल मूरत अजूनी सैभं गुर प्रसाद जप आध सच जोगाध सच है पी सच नानक होशी पी सच तू प्रभदाता दान मत पूरा हम थारे पेखारी जियो मैं क्या मांगूं किछ थिर ना रहाय हर दीजै नाम प्यारी जियो हम पीखक पेखारी तेरे तू निज पत है दाता हो दयाल नाम देहो मंगत जन को सदा रहो रंग राता ना हाँ जति सती नहीं पड़या मूर्ख मुगदा जन्म भया परणवत नानक तिन की शरणा जिन तू नाहीं विसरया परणवत नानक तिन की शरणा जिन तू नाहीं विसरया परम सम्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु सवारे सत संगी जनों अज दे ए विशेष दीवान जो अमृत वेले तो हजूर दी पावन पवित्र हजूरी विच सजाए गए ने सत्कार योग भाई साहब भाई कन्हैया जी और बुढ़ा साहब जी दे जीवन नू ए दीवान समर्पित ने आओ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਅੱਜ ਇਸ ਪ੍ਰਭਾਤ ਵੇਲੇ ਦੇ ਦੀਵਾਨ ਵਿੱਚ ਭਾਈ ਸਾਹਿਬ ਭਾਈ ਕਨਈਆ ਜੀ ਜਿਨ੍ਹਾਂ ਨੂੰ ਮਾਲਕ ਨੇ ਸਮ ਦ੍ਰਿਸ਼ਟੀ ਬਖਸ਼ੀ ਸਮ ਵਰਤੀ ਸਨ ਤੇ ਜਿਨ੍ਹਾਂ ਨੇ ਘੱਟ ਘੱਟ ਵਿੱਚ ਉਸ ਹਰੀ ਜੀ ਦੇ ਦੀਦਾਰ ਕੀਤੇ ਹਰ ਘੱਟ ਵਿੱਚ ਉਹਨਾਂ ਨੂੰ ਕੇਵਲ ਮਾਲਕ ਦੀ ਜੋਤ ਹੀ ਨਜ਼ਰ ਆਈ ਉਹਨਾਂ ਦੇ ਪਵਿੱਤਰ ਜੀਵਨ ਦੇ ਸਮਾਚਾਰ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਆਪਾਂ ਕਰਨ ਦਾ ਯਤਨ ਕਰਾਂਗੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਬਖਸ਼ਿਸ਼ ਕਰਨ ਮਿਹਰ ਕਰਕੇ ਆਪ ਵਿੱਚ ਵਰਤਨ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਅਕੀਦਤ ਨਾਲ ਵਿੱਚ ਵਰਤ ਕੇ ਆਪ ਹੀ ਕਰਾ ਲੈਣ ਸਾਧ ਸੰਗਤ ਜੀ ਆਪ ਜੀ ਬਖਸ਼ੋ ਇਕਾਗਰਤਾ ਔਰ ਬੜੇ ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਆਸਾ ਕੀ ਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਗੁਰੂ ਚਰਨਾਂ ਵਿੱਚ ਸਮਰਪਿਤ ਹੋ ਕੇ ਸੇਵਾ ਕਮਾਈ ਕਰਨ ਵਾਲੇ ਸੇਵਾਦਾਰ ਦੀ ਪਰਿਭਾਸ਼ਾ ਦਿੱਤੀ ਹੈ ਕਿ ਮੁਰੀਦ ਸੇਵਕ ਸੇਵਾਦਾਰ ਉਸ ਦੀ ਜ਼ਿੰਦਗੀ ਕੈਸੀ ਹੈ ਤੇ ਇੱਕ ਪੌੜੀ ਦੇ ਵਿੱਚ ਉਸ ਸੇਵਾਦਾਰ ਦੀ ਪੂਰੀ ਜ਼ਿੰਦਗੀ ਨੂੰ ਸਤਿਗੁਰੂ ਜੀ ਨੇ ਬਿਆਨ ਕਰ ਦਿੱਤਾ ਹੈ। ਪਹਿਲਾ ਬਚਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਕਿ ਗੁਰੂ ਕੀ ਨਜ਼ਰ ਵਿੱਚ ਉਹ ਪ੍ਰਵਾਨ ਹੋਇਆ ਸੇਵਾਦਾਰ ਪਰਮਾਤਮਾ ਨੇ ਕਿਰਪਾ ਕੀਤੀ ਉਹ ਸੇਵਾ ਕਰਦਾ ਹੈ ਤੇ ਸੇਵਾ ਕਰਨ ਦੇ ਨਾਲ ਨਾਲ ਉਹਦੇ ਅੰਦਰ ਨੂੰ ਸਬਰ ਤੇ ਸੰਤੋਖ ਹੈ। ਸੇਵਾਦਾਰ ਦਾ ਪਹਿਲਾ ਲਕਸ਼ਣ ਇਹ ਵੇ ਕਿ ਉਹ ਤ੍ਰਿਸ਼ਨਾਲੂ ਨਹੀਂ, ਉਹ ਅੰਦਰੋਂ ਖੌਲਾ ਨਹੀਂ, ਉਹ ਅੰਦਰੋਂ ਸ਼ੋਖਾ ਨਹੀਂ, ਕੇਵਲ ਤਾਂ ਕੇਵਲ ਸਬਰ ਤੇ ਸੰਤੋਖ ਨੂੰ ਅੰਦਰ ਧਾਰਨ ਕਰਕੇ ਉਹ ਗੁਰੂ ਕੀ ਸੇਵਾ ਆਰੰਭ ਕਰਦਾ ਹੈ ਤੇ ਨਾਲ ਬਖਸ਼ਿਸ਼ ਕੀਤੀ ਕਿ ਜਿਸ ਨੂੰ ਮਾਲਕ ਨੇ ਕਿਰਪਾ ਕਰਕੇ ਸੰਤੋਖ ਦੀ ਦਾਤ ਦਿੱਤੀ ਤੇ ਕਹਿੰਦੇ ਨੇ ਉਹ ਸੰਤੋਖ ਕੇਵਲ ਗੱਲਾਂ ਬਾਤਾਂ ਨਾਲ ਨਹੀਂ, ਸੇਵਾਦਾਰ ਨੇ ਸੱਚੇ ਮਾਲਕ ਦੇ ਨਾਮ ਦਾ ਚਿੰਤਨ ਕੀਤਾ ਤੇ ਨਾਮ ਸਿਮਰਨ ਨੇ ਉਹਦੇ ਅੰਦਰ ਨੂੰ ਸੰਤੋਖ ਬਖਸ਼ ਦਿੱਤਾ। ਸੇਵਾ ਕਰਨ ਵਾਲਾ ਪਹਿਲੀ ਗੱਲ ਅੰਦਰੋਂ ਟਿਕਿਆ ਹੋਇਆ ਗੰਭੀਰ ਤੇ ਸੰਤੋਖੀ ਹੈ। ਦੂਸਰਾ ਬਚਨ ਕੀਤਾ ਕਿ ਉਸ ਨੇ ਸੰਸਾਰ ਵਿੱਚ ਵਿਚਰਦਿਆਂ ਸੰਸਾਰ ਦੀਆਂ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਕੇਵਲ ਮਾਲਕ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜ ਦਿੱਤਾ ਹੈ। ਉਹ ਸਰੀਰ ਨੂੰ ਚਲਾਉਣ ਵਾਸਤੇ ਖਾਂਦਾ ਹੈ, ਨਾ ਕਿ ਇਸ ਜੀਵ ਦੇ ਸਵਾਦ ਨੂੰ ਪੂਰੇ ਕਰਨ ਵਾਸਤੇ ਕੋਈ ਸਵਾਦ ਚੱਖਦਾ ਹੈ। ਸਰੀਰ ਨੂੰ ਜੀਵਨ ਨੂੰ ਚਲਾਉਣ ਲਈ ਪ੍ਰਸ਼ਾਦ ਪਾਣੀ ਛਕਦਾ ਹੈ, ਪਰ ਉਹਦੀ ਨੀਂਦ ਵੀ ਘੱਟ ਹੈ, ਉਹ ਬੋਲਦਾ ਵੀ ਬਹੁਤ ਕੰਮ ਹੈ। ਜਦੋਂ ਕਿਤੇ ਦੇਖੀਏ ਤੇ ਵੱਡੇ ਦੀਆਂ ਵਡਿਆਈਆਂ ਕਰਦਾ ਹੈ, ਹੱਥ ਉਹਦਾ ਕਾਰ ਵੱਲ ਹੈ ਤੇ ਚਿੱਤ ਉਹਦਾ ਨਿਰੰਕਾਰ ਵੱਲ ਹੈ। ਕਾਰ ਦਾ ਅਖਰੀਅਰ ਤੇ ਸੇਵਾ, ਹੱਥ ਉਹਦੇ ਸੇਵਾ ਵਿੱਚ ਨੇ, ਹੱਥ ਉਹਦੇ ਗੁਰੂ ਕੇ ਚਰਨਾਂ ਦੀ ਸੇਵਾ ਪੈ ਕਰਦੇ ਨੇ ਤੇ ਚਿੱਤ ਉਹਦਾ ਗੁਰੂ ਦੇ ਸ਼ਬਦ ਵੀ ਜੁੜਿਆ ਹੈ। ਤੇ ਸਾਹਿਬ ਕਹਿੰਦੇ ਨੇ ਇਹ ਕੋ ਜਿਹਾ ਸੇਵਾਦਾਰ ਵਡਿਆਈ ਕਰਦਾ ਕਰਦਾ ਇੱਕ ਦਿਨ ਵੱਡੇ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਸੇਵ ਕੀਤੀ ਸੰਤੋਖ ਈ, ਕਿ ਸੇਵਾ ਉਹਨਾਂ ਨੇ ਕੀਤੀ ਜਿਨ੍ਹਾਂ ਨੂੰ ਮਾਲਕ ਨੇ ਕਿਰਪਾ ਕਰਕੇ ਸਬਰ ਸੰਤੋਖ ਦੀ ਦਾਤ ਦੇ ਦਿੱਤੀ। सेव कीती संतोखई, जिनी सचो सच त्याया उनी मंदे पैर ना रखियो, कर सुकृत धर्म कमाया। ओ जिंदगी दे जदों भी कदम चुकदे ने, कोई भी पैर उन्हां दा मंदे रस्ते ते बुरे मार्ग ते नहीं चलदा, ओ अपने पैरां नूं अपने कदमां नूं चंगे रस्ते ते तोरदे ने, धर्म दे मार्ग ते चलदिआं ओ सुकृत पै करदे। सेव कीती संतोखई, जिनी सचो सच त्याया उनी मंदे पैर ना रखियो, कर सुकृत धर्म कमाया। उनी दुनिया तोड़े बंधना, अन पानी थोड़ा खाया, तू बख्शीशी अगला, जिन्ना नू ए दात तू संतोख दी, सिमरन दी, काट बोलन दी, काट खान दी, ते सुकृत करन दी दे देवे। मेरे मालिक जी, ओना ते तेरी बख्शीश हुंदी है, जिन्ना नू तू बख्शीश दे दें, ओ फिर दिन रात तेरे वड्याई विच परोते ने, वड्याई करदियां करदियां एक दिन वड्डे दा रूप हो जांदे। साहिब दे बचन ने के ओनी दुनिया तोड़े बंदना, अन पानी थोड़ा खाया, तू बख्शीशी अगला, नित देवें चढ़ा सवाया, ते नाल अगला बचन है वड्याई वड्डा पाया। वड्याई कर करके ओ वड्डे नू पा गए। अज असी उस गुरसिख दे जीवन नू जितने कु समाचार सानू मिले ने आप नाल सांझे करने ने, जेड़े सबर दे संतोख दे पुतले ने, जेड़े सुकित नू अपनी जिंदगी दा आधार बनाई बैठे ने, जेड़े माड़े रस्ते तो कदम नू खटा के धर्म दे मार्ग ते आप ता चले ने, ते लखां जीवां खोरना नू धर्म दे मार्ग ते चलाया है। ओ ने तन गुरु नानक साहब जी दे घर दे सिख भाई साहब भाई कन्हैया जी, इन्हां दे मुढ़ले जीवन नू जदों असी पढ़ने हां। भाई साहब भाई कन्हैया जी दा जन्म जिला गुजरात वजीराबाद दे नेड़े एक नगर है जिस दा नाम है सोधरा। इस नगर नू पहला सहोधरा भी कहा जांदा सी, इस नू शब्द सोधरा भी कहा जांदा सी, दद्दे नाल भी शब्द सी सोधरा, इस नू तद्दे नाल भी शब्द वरत्या जांदा सी सोधरा। इत्थे एक सुदागर रहिंदे ने, जिस सुदागर दा काम एवे के उस वेले दा जो हाकम है, जो दिल्ली दे तख्त दा मालक है, ओदियां फौजां वास्ते रस्त ढोण दा एक काम करदे। शाही फौजां दे काफले नाल ए रहिंदे ने, शाही फौजां दी रस्त एक थां तो दूजे थां ते पहुंचाण दा एक काम करदे ने। ए सुदागर कौन ने? ए सुदागर भाई साहिब भाई कन्हैया जी दे सत्कारयोग पिता ने। इस सोधरे पिंड विच भाई साहिब भाई कन्हैया जी दा जन्म होया है। इस पिंड नू सोधरा तां कहा जांदा सी कि इस पिंड दे 100 दरवाजे सन, कि चार चफेरे उच्ची दीवार सी, 100 दरवाजे सन इस पिंड दे, ते 100 रस्तियां राहीं लोक इहदे विच प्रवेश करदे सन। 100 दरवाजे होण करके इस पिंड दा नाम पै गया सी सोधरा। हजूर कृपालू गुरु तेग बहादुर जी उस वेले गुरु नानक साहब जी दी गद्दी दे मालक ने। इसे पिंड दे विच एक बाग सी, उस बाग नू 9 लखा बाग कहा जांदा सी, ते इस बाग दे उते उस वेले ए मन्या जांदा है कि तकरीबन 9 लख रुपया खर्च आया, इसे करके इस बाग दा नाम पै गया 9 लखा। इस सौदागर दे घर अंदर मेरे मालक ने कृपा करके इस पुत्र दी दात दिती, ते नाम रखिया गया इन्हां दा कन्हैया जी। इन्हां ने अपनी जिंदगी दा सफर आरंभ कर दिता। भाई साहिब भाई कन्हैया जी ने जदों अपनी सुरत नूं संभालिया, इस संसार दे इस तमाशे विच विचरन लगे, ते बचपन विच इन्हां दे जीवन दा ए रोज दा नियम सी कि अपनी जेब दे विच उन्हां ने कौडियां पा लैणियां, अपनी जेब दे विच इन्हां ने माया पा लैणी, ते ओ सिक्के ओ कौडियां पा के बाहर निकल जाना। जदों कोई लोड़वंद मिलना ते अपनी जेब विच भरे हुए पैसे उस लोड़वंद दी तली ते रख देने, अपनी जेब विच पाईयां हुईयां कौडियां उस दे उस लोड़वंद दी वरतों वास्ते दे देनियां, ਤੇ ਇਸ ਬੱਚੇ ਦੀ ਇਸ ਕਿਰਿਆ ਨੂੰ ਦੇਖ ਕੇ ਆਮ ਲੋਕ ਕਹਿੰਦੇ ਸਨ, ਪਤਾ ਨਹੀਂ ਕੈਸੀ ਪਾਕ ਪਵਿੱਤਰ ਰੂਹ ਸੋਧਰੇ ਦੀ ਧਰਤੀ ਤੇ ਆਈ ਹੈ ਕਿ ਜਿਹੜੀ ਇਸ ਉਮਰ ਵਿੱਚ ਇੰਨੀ ਕੋਮਲਤਾ ਰੱਖ ਕੇ ਇੰਨਾ ਦਰਦ ਲੈ ਕੇ ਅੰਦਰ ਬੈਠੀ ਹੈ, ਕਿਸੇ ਨੂੰ ਲੋੜ ਹੋਵੇ ਤੇ ਆਪਣੀ ਜੇਬ ਵਿੱਚੋਂ ਆਪਣੇ ਘਰੋਂ ਪੈਸੇ ਬਾਲ ਉਮਰ ਵਿੱਚ ਹੀ ਉਹਨੂੰ ਜਾ ਦੇ। ਇੱਕ ਗੱਲ ਧਿਆਨ ਵਿੱਚ ਰੱਖੀਏ, ਇੱਕ ਰੁੱਖ ਤੇ ਦੂਸਰੀ ਨਦੀ, ਰੱਬ ਨੇ ਇਹਨਾਂ ਨੂੰ ਪਰਉਪਕਾਰ ਕਰਨ ਦੀ ਬੜੀ ਵੱਡੀ ਦਾਤ ਦਿੱਤੀ ਹੈ। ਰੁੱਖ ਨੂੰ ਕਦੀ ਤੁਸੀਂ ਫਲ ਖਾਂਦੇ ਨਹੀਂ ਦੇਖਿਆ, ਪਰ ਹਾਂ ਰੁੱਖ ਦੁਨੀਆਂ ਨੂੰ ਫਲ ਜ਼ਰੂਰ ਦਿੰਦਾ ਹੈ। ਨਦੀ ਨੂੰ ਕਦੀ ਤੁਸੀਂ ਪਾਣੀ ਪੀਂਦਿਆਂ ਨਹੀਂ ਦੇਖਿਆ, ਪਰ ਨਦੀ ਪਿਆਸਿਆਂ ਨੂੰ ਪਾਣੀ ਜ਼ਰੂਰ ਪਹੁੰਚਾਉਂਦੀ ਹੈ। ਭਾਈ ਸਾਹਿਬ, ਭਾਈ ਕਨਈਆ ਦੀ ਜ਼ਿੰਦਗੀ ਤਾਂ ਮਾਨੋ ਇੱਕ ਰੁੱਖ ਦੀ ਤਰ੍ਹਾਂ, ਇੱਕ ਨਦੀ ਦੀ ਤਰ੍ਹਾਂ ਹੈ। ਉਹ ਤਾਂ ਕੇਵਲ ਇਸ ਧਰਤੀ ਤੇ ਲੋਕਾਂ ਨੂੰ ਫਲ ਹੀ ਦੇਣ ਆਏ ਨੇ, ਤੇ ਭਾਈ ਸਾਹਿਬ ਭਾਈ ਕਨਈਆ ਜੀ ਇੱਕ ਮਾਨੋ ਨਿਰਮਲ ਨਦੀ ਦੀ ਤਰ੍ਹਾਂ ਨੇ, ਜਿਨ੍ਹਾਂ ਦੇ ਆਪਣੇ ਅੰਦਰ ਕੋਈ ਹੋਰ ਤੜਪ ਨਹੀਂ, ਬਿਸ ਆਪਣੇ ਅੰਦਰ ਦੇ ਸਦ ਗੁਣ, ਆਪਣੇ ਅੰਦਰ ਦੇ ਪਰਉਪਕਾਰ ਦਾ ਵਗਦਾ ਹੋਇਆ ਪਰਵਾਹ, ਉਹ ਲੋਕਾਂ ਦਾ ਭਲਾ ਕਰਨ ਵਾਸਤੇ ਆਏ। ਪਹਿਲਾਂ ਪਹਿਲ ਇਹਨਾਂ ਨੇ ਆਪਣੇ ਘਰੋਂ ਪੈਸੇ ਤੇ ਕੌਡੀਆਂ ਲੋੜਵੰਦਾਂ ਨੂੰ ਜਾ ਕੇ ਵੰਡਣੀਆਂ। ਸਮਾਂ ਲੰਘਿਆ ਹੈ, ਉਸ ਵੇਲੇ ਇੱਕ ਇਹ ਬੜੀ ਭੈੜੀ ਰੀਤ ਸੀ ਕਿ ਕਿਸੇ ਗਰੀਬ ਬੰਦੇ ਨੂੰ ਪਕੜ ਲੈਣਾ, ਤਾਕਤ ਵਾਲੇ ਨੇ ਬਲ ਵਾਲੇ ਨੇ, ਤੇ ਉਹਦੇ ਸਿਰ ਦੇ ਉੱਤੇ ਪੰਡ ਰੱਖ ਦੇਣੀ, ਭਾਰ ਰੱਖ ਦੇਣਾ। ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਸੀ ਵਿਗਾਰੀ। ਵਿਗਾਰੀ ਦਾ ਅਰਥ ਹੈ ਕਿ ਕਿਸੇ ਦੀ ਵਿਗਾਰ ਕਰਨੀ। ਜੇ ਮੇਰੇ ਕੋਲ ਤਾਕਤ ਹੈ, ਮੈਂ ਗਰੀਬ ਲੋੜਵੰਦ ਨੂੰ ਪਕੜ ਲਿਆ, ਉਹਦੇ ਸਿਰ ਦੇ ਉੱਤੇ ਆਪਣੀ ਪੰਡ ਟਿਕਾ ਦਿੱਤੀ, ਭਾਰ ਰਖਾ ਦਿੱਤਾ, ਤੇ ਕਿੰਨੇ ਮੀਲ ਤੱਕ ਉਹਨੂੰ ਡਰਾ ਕੇ ਧਮਕਾ ਕੇ ਆਪਣਾ ਭਾਰ ਚੁਕਾ ਕੇ ਨਾਲ ਆਪ ਪੈਦਲ ਚੱਲੀ ਜਾਣ। ਭਾਈ ਸਾਹਿਬ ਭਾਈ ਕਨਈਆ ਜੀ, ਜਦੋਂ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅੱਗੇ ਜੀਵਨ ਆਰੰਭ ਕੀਤਾ, ਤੇ ਇਹਨਾਂ ਨੇ ਕੀ ਦੇਖਿਆ ਕਿ ਤਾਕਤ ਵਾਲੇ ਲੋਕ ਕੀ ਕਰਦੇ ਨੇ, ਮਾੜਿਆਂ ਦੇ ਸਿਰਾਂ ਤੇ ਭਾਰ ਢਵਾਉਂਦੇ ਨੇ। ਪਹਿਲਾਂ ਤਾਂ ਆਪਣੀ ਜੇਬ ਵਿੱਚ ਕੌਡੀਆਂ ਤੇ ਪੈਸੇ ਲੋਕਾਂ ਨੂੰ ਵੰਡਣੇ, ਤੇ ਹੁਣ ਚਿੱਤ ਵਿੱਚ ਆਇਆ ਕਿ ਜਿਹੜੇ ਲੋਕ ਭਾਰ ਪੈ ਚੁੱਕਦੇ ਨੇ, ਆਖਰ ਇਹਨਾਂ ਦਾ ਸਰੀਰ ਵੀ ਤਾਂ ਸਾਡੇ ਵਰਗਾ ਹੈ, ਇਹਨਾਂ ਦੇ ਅੰਗਾਂ ਨੂੰ ਵੀ ਤਾਂ ਦੁੱਖ ਪੀੜਾ ਭਾਸਦੀ ਹੈ, ਇਹਨਾਂ ਦੇ ਅੰਦਰ ਵੀ ਤਾਂ ਪਰਮਾਤਮਾ ਦੀ ਜੋਤ ਹੈ। ਮਨ ਵਿੱਚ ਫੁਰਨਾ ਬਣਿਆ ਮਨਾ ਕਿ ਘਰਦਿਆਂ ਤੋਂ ਲੁੱਕ ਕੇ ਚੋਰੀ ਛਿਪੇ ਕਿਸੇ ਰਸਤੇ ਤੇ ਖਲੋ ਜਾਇਆ ਕਰ, ਤੂੰ ਸਾਰਿਆਂ ਦਾ ਦੁੱਖ ਤੇ ਨਹੀਂ ਵਡਾ ਸਕਦਾ, ਪਰ ਜਿਤਨੀ ਕੁ ਰੱਬ ਨੇ ਤੈਨੂੰ ਸਮਰੱਥਾ ਦਿੱਤੀ ਏ, ਤੂੰ ਇਹਨਾਂ ਦੀਆਂ ਪੰਡਾਂ ਕੋਈ ਮੀਲ, ਕੋਈ ਦੋ ਮੀਲ ਆਪਣੇ ਸਿਰ ਤੇ ਚੁੱਕ ਲਿਆ ਕਰ, ਘੱਟੋ ਘੱਟ ਮੀਲ ਦੋ ਮੀਲ ਤਾਂ ਇਹਨਾਂ ਗਰੀਬਾਂ ਦੇ ਤਨ ਨੂੰ ਰਾਹਤ ਮਿਲੇਗੀ। ਇਹ ਸਾਰੀਆਂ ਘਟਨਾਵਾਂ ਭਾਈ ਸਾਹਿਬ ਭਾਈ ਕਨਈਆ ਜੀ ਦੇ ਜੀਵਨ ਦੀਆਂ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਦੀਆਂ। ਇਹਨਾਂ ਨੇ ਕੀ ਕੀਤਾ, ਘਰੋਂ ਚੱਲ ਪਏ, ਰਸਤੇ ਵੀ ਜਾ ਖਲੋਤੇ ਨੇ। ਜਦੋਂ ਕੋਈ ਦੇਖਿਆ ਵੀ ਬਜ਼ੁਰਗ ਤੁਰਿਆ ਆਉਂਦਾ ਹੈ ਵਿਗਾਰੀ, ਉਹਦੇ ਸਿਰ ਦੇ ਉੱਤੇ ਪੰਡ ਭਾਰ ਹੈ, ਤੇ ਭਾਈ ਸਾਹਿਬ ਭਾਈ ਕਨਈਆ ਜੀ ਦਾ ਅੰਦਰ ਪਿਘਲ ਜਾਣਾ। ਇਹਨਾਂ ਨੇ ਕਹਿਣਾ, ਬਾਬਾ ਲਿਆ ਇਹ ਪੰਡ ਮੇਰੇ ਸਿਰ ਤੇ ਰੱਖ, ਮੈਂ ਕੁਝ ਕੁ ਸਮਾਂ ਤੇਰਾ ਸਾਹ ਕਢਾ ਦੇਣਾ ਵਾ, ਤੂੰ ਥੱਕਿਆ ਹੋਵੇਗਾ। ਉਸ ਬਜ਼ੁਰਗ ਦੇ ਸਿਰ ਤੋਂ ਪੰਡ ਆਪਣੇ ਸਿਰ ਤੇ ਰੱਖਣੀ, ਉਸ ਬਜ਼ੁਰਗ ਨੂੰ ਕਹਿਣਾ ਤੂੰ ਮੇਰੇ ਨਾਲ ਖਾਲੀ ਪੈਦਲ ਤੁਰਿਆ, ਆਪਣੇ ਸਿਰ ਤੇ ਪੰਡ ਚੁੱਕ ਕੇ ਕਈ ਮੀਲ ਤੱਕ ਉਹਦਾ ਸਾਥ ਦੇਈ ਜਾਣਾ। ਪਰਤ ਕੇ ਕੀ ਹੋਣਾ, ਜਦੋਂ ਦੂਜੇ ਪਾਸੇ ਆਉਣਾ ਤੇ ਉੱਥੇ ਬੈਠ ਕੇ ਪਹਿਲਾਂ ਦੇਖਣਾ ਵੀ ਇਧਰੋਂ ਜਾਣ ਵਾਲਾ ਕਿਹੜਾ ਹੈ ਮੇਰੇ ਘਰ ਨੂੰ। ਜੇ ਉੱਥੋਂ ਕਿਸੇ ਨੇ ਵਿਗਾਰੀ ਨੇ ਮਿਲਣਾ, ਉਹਦੇ ਸਿਰ ਦੇ ਉੱਤੇ ਪੰਡ ਹੋਣੀ, ਤੇ ਭਾਈ ਸਾਹਿਬ ਨੇ ਉਹਦੀ ਪੰਡ ਆਪਣੇ ਸਿਰ ਤੇ ਰੱਖ ਕੇ ਕਹਿਣਾ, ਸਜਣਾ ਇੰਨੇ ਮੀਲ ਤੱਕ ਮੇਰਾ ਪਿੰਡ ਆਉਣਾ ਹੈ, ਮੈਂ ਚਾਹੁੰਦਾ ਇਹ ਪੰਡ ਮੈਂ ਆਪਣੇ ਸਿਰ ਤੇ ਚੁੱਕ ਕੇ ਤੇਰਾ ਭਾਰ ਵੰਡਾਵਾਂ। ਕਦੀ ਇਹਨਾਂ ਨੇ ਪਿੰਡੋਂ ਦੂਰ ਪੰਡਾਂ ਚੁੱਕ ਕੇ ਜਾਣਾ, ਤੇ ਕਦੀ ਪਿੰਡ ਵੱਲ ਆਉਂਦਿਆਂ ਸਿਰ ਤੇ ਪੰਡਾਂ ਚੁੱਕੀ ਜਾਣੀਆਂ। ਭਾਈ ਸਾਹਿਬ ਭਾਈ ਕਨਈਆ ਜੀ ਦਾ ਇਹ ਰੋਜ਼ ਦਾ ਨੇਮ ਬਣ ਗਿਆ ਸੀ। ਚੇਤੇ ਰੱਖਿਓ, ਆਪਣੇ ਘਰ ਨੌਕਰ ਨੇ, ਆਪਣੇ ਪਿਤਾ ਜੀ ਮਹਾਨ ਸੌਦਾਗਰ ਨੇ, ਆਪਣੇ ਘਰ ਰੁਪਈਏ ਦੀ ਧਨ ਦੌਲਤ ਦੀ ਕਮੀ ਨਹੀਂ, ਪਰ ਲੋਕਾਂ ਦਾ ਦਰਦ ਵੰਡਾਉਣ ਵਾਲੇ ਭਾਈ ਸਾਹਿਬ ਭਾਈ ਕਨਈਆ ਜੀ ਮਾਂ ਬਾਪ ਤੋਂ ਲੁੱਕ ਕੇ ਪਰਉਪਕਾਰ ਦੀ ਭਾਵਨਾ ਲੈ ਕੇ ਸੇਵਾ ਪੈ ਕਰਦੇ। ਬੇਟੇ ਨੇ ਮਾਂ ਨੂੰ ਆ ਕੇ ਸੁਣਿਆ, ਭਾਈ ਕਨਈਆ ਜੀ ਦੀ ਮਾਤਾ ਨੂੰ ਕਿਹਾ ਗਿਆ, ਮਾਈ ਕਿ ਦੇਖ ਤੁਹਾਡੇ ਘਰ ਤਾਂ ਆਪਣੇ ਨੌਕਰ ਨੇ, ਘਰ ਦਾ ਕੰਮ ਕਰਨ ਵਾਲੇ, ਪਰ ਤੈਨੂੰ ਪਤਾ ਹੈ ਕਿ ਤੇਰੇ ਪੁੱਤਰ ਕਨਈਆ। ਮਾਈ ਨੇ ਪੁੱਛਿਆ, ਦੱਸੋ ਮੇਰੇ ਪੁੱਤਰ ਨੇ ਕੋਈ ਉਲਾਮਾ ਲਿਆਂਦਾ? ਮੇਰਾ ਬੱਚਾ ਕਦੀ ਕਿਸੇ ਨਾਲ ਉੱਚੀ ਨਹੀਂ ਬੋਲਦਾ, ਹਮੇਸ਼ਾ ਹੀ ਕੇਵਲ ਤਾਂ ਕੇਵਲ ਕਿਸੇ ਅੰਤਰ ਧਿਆਨ ਵਿੱਚ ਮਗਨ ਰਹਿੰਦਾ। ਤੇ ਉਸ ਬੀਬੀ ਨੇ ਕਿਹਾ, ਕਹਿਣ ਲੱਗੀ, ਨਹੀਂ ਮਾਈ, ਸੱਚ ਜਾਣੀ ਤੇਰੇ ਪੁੱਤਰ ਨੇ ਮਾੜਾ ਕਿਸੇ ਨੂੰ ਨਹੀਂ ਕਿਹਾ। ਸੌਦਾਗਰਾਂ ਦਾ ਮੁੰਡਾ ਹੋਵੇ ਤੇ ਰਸਤੇ ਵਿੱਚ ਖਲੋਂਦਾ ਹੀ ਵਗਾਰੀਆਂ ਦੀਆਂ ਪੰਡਾਂ ਆਪਣੇ ਸਿਰ ਤੇ ਚੁੱਕਦਾ ਤੇ ਕਈ ਕਈ ਮੀਲ ਤੱਕ ਭਾਰ ਚੁੱਕ ਕੇ ਤੁਰਿਆ ਜਾਂਦਾ ਤੇ ਫਿਰ ਵਾਪਸ ਆ ਜਾਂਦਾ। ਇਸ ਕਰਕੇ ਤੈਨੂੰ ਦੱਸਣ ਆਈ ਆ ਕਿ ਤੇਰਾ ਪੁੱਤਰ ਤਾਂ ਵਗਾਰੀਆਂ ਦੇ ਕਾਫਲੇ ਵਿੱਚ ਮਿਲ ਗਿਆ ਹੈ। ਜਦੋਂ ਭਾਈ ਸਾਹਿਬ ਭਾਈ ਕਨਈਆ ਜੀ ਸ਼ਾਮ ਨੂੰ ਘਰ ਆਏ, ਮਾਤਾ ਜੀ ਨੇ ਕੋਲ ਬੁਲਾਇਆ, ਕਹਿਣ ਲੱਗੇ, ਬੇਟਾ ਕਿ ਮੈਂ ਇੱਕ ਗੱਲ ਸੁਣੀ ਹੈ ਆਪਣੇ ਕੰਨਾਂ ਨਾਲ। ਮੈਂ ਸਟੈਪ ਬਾਈ ਸਟੈਪ ਭਾਈ ਸਾਹਿਬ ਜੀ ਦਾ ਜੀਵਨ ਆਪ ਨਾਲ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਅਸੀਂ ਕੇਵਲ ਜੀਵਨ ਦਾ ਉਹ ਪੱਖ ਸੁਣਿਆ ਹੈ ਕਿ ਜਿਹਦੇ ਵਿੱਚ ਸਤਿਗੁਰੂ ਜੀ ਨੇ ਪਾਣੀ ਪਿਲਾਉਣ ਤੋਂ ਬਾਅਦ ਭਾਈ ਸਾਹਿਬ ਜੀ ਨੂੰ ਮਲਮ ਦੀ ਡੱਬੀ ਦਿੱਤੀ। ਮੈਂ ਆਰੰਭ ਕਰਨਾ ਚਾਹੁੰਦਾ ਵਾਂ ਇਹਨਾਂ ਦੇ ਜਨਮ ਤੋਂ। ਇਹਨਾਂ ਦੀ ਕੈਸੀ ਪਰਉਪਕਾਰ ਦੀ ਭਾਵਨਾ ਸੀ, ਕਿਵੇਂ ਇਹ ਗੁਰੂ ਦਰ ਤੇ ਆਏ, ਕਿਵੇਂ ਇਹਨਾਂ ਨੇ ਗੁਰੂ ਦੀਆਂ ਰਹਿਮਤਾਂ ਲਈਆਂ। ਜਦੋਂ ਮਾਂ ਨੇ ਸ਼ਾਮ ਨੂੰ ਪੁੱਛਿਆ, ਬੇਟਾ ਕਿ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ ਏ, ਹੱਥ ਜੋੜ ਕੇ ਕਹਿਣ ਲੱਗੇ, ਮਾਂ ਜੀ ਦੱਸੋ। ਕਹਿਣ ਲੱਗੇ, ਪੁੱਤਰ ਪਹਿਲਾਂ ਘਰੋਂ ਤੂੰ ਜੇ ਸੋਨੇ ਦੀਆਂ ਮੋਹਰਾਂ ਸੇ, ਸੋਨੇ ਦੀਆਂ ਲੋੜ ਕੁਛ ਨਹੀਂ ਸੀ ਕਿਹਾ, ਹੁਣ ਤਾਂ ਲੋਕ ਬਦਨਾਮੀ ਕਰਨ ਲੱਗ ਪਏ ਨੇ। ਭਾਈ ਸਾਹਿਬ ਸੁਚੇਤ ਹੋ ਕੇ ਕਹਿੰਦੇ ਨੇ, ਮਾਂ ਮੈਂ ਆਪਣੀ ਜ਼ਬਾਨ ਨਾਲ ਕਦੀ ਵੀ ਕਿਸੇ ਨੂੰ ਕੌੜਾ ਨਹੀਂ ਬੋਲਿਆ। ਮੇਰੀਏ ਮਾਂ, ਮੈਂ ਕਦੀ ਵੀ ਕਿਸੇ ਦਾ ਹੱਕ ਨਹੀਂ ਖੋਇਆ। ਮੈਂ ਆਪਣੀਆਂ ਅੱਖਾਂ ਨਾਲ, ਮਾਂ ਮੈਂ ਕਦੀ ਕਿਸੇ ਨੂੰ ਮਲੀਨਤਾ ਦੀ ਬਿਰਤੀ ਨਾਲ ਨਹੀਂ ਤੱਕਿਆ। ਪਤਾ ਨਹੀਂ ਤੇਰਾ ਅਪਮਾਨ ਜਾਂ ਤੁਹਾਨੂੰ ਕਿੰਨੇ ਕਹਿ ਦਿੱਤਾ। ਕਹਿਣ ਲੱਗੇ, ਬੇਟਾ ਤੂੰ ਚੋਰ ਨਹੀਂ, ਤੂੰ ਕਿਸੇ ਦੇ ਤਨ ਨੂੰ ਬੁਰੀ ਨਜ਼ਰ ਨਾਲ ਨਹੀਂ ਤੱਕਦਾ, ਤੂੰ ਕੋਈ ਪਾਪ ਨਹੀਂ ਕਰਦਾ। ਬਸ ਮੈਂ ਇੱਕ ਗੱਲ ਆਪਣੇ ਕੰਨਾਂ ਨਾਲ ਸੁਣੀ ਏ ਕਿ ਜਿਹੜੇ ਵਿਗਾਰੀ ਆਪਣੇ ਸਿਰ ਤੇ ਪੰਡਾਂ ਧੋਂਦੇ ਨੇ, ਤੂੰ ਉਹਨਾਂ ਦੀਆਂ ਪੰਡਾਂ ਆਪਣੇ ਸਿਰ ਤੇ ਚੁੱਕਣਾ। ਇੰਨੀ ਉੱਚੀ ਕੁੱਲ ਵਿੱਚ, ਇੰਨੇ ਚੰਗੇ ਘਰ ਵਿੱਚ, ਸਾਡੇ ਘਰ ਕਿਸੇ ਚੀਜ਼ ਦੀ ਕੋਈ ਕਮੀ ਏ? ਤੂੰ ਵਿਗਾਰੀਆਂ ਦਾ ਭਾਰ ਕਿਉਂ ਢੋਣਾ ਪਿਆ? ਹੱਥ ਜੋੜ ਕੇ ਕਿਹਾ, ਮਾਂ ਸੱਚ ਜਾਣੀ ਜਦੋਂ ਮੈਂ ਕਿਤੇ ਸੜਕ ਦੇ ਕਿਨਾਰੇ ਕਿਸੇ ਬਜ਼ੁਰਗ ਦੇ ਸਿਰ ਤੇ ਚੁੱਕੀ ਹੋਈ ਪੰਡ ਦੇਖਣਾ, ਤਨ ਉਹਦਾ ਪਸੀਨੇ ਨਾਲ ਭਿੱਜਾ ਹੁੰਦਾ, ਸਾਹ ਉਹਦੇ ਤੇਜ਼ ਤੇਜ਼ ਚੱਲਦੇ ਨੇ, ਮਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ। ਚਿੱਤ ਕਰਦਾ ਕਿ ਮੈਂ ਕੁਝ ਕੁ ਸਮਾਂ ਇਹਦੀ ਪੰਡ ਆਪਣੇ ਸਿਰ ਤੇ ਚੁੱਕ ਲਵਾਂ, ਘੱਟੋ ਘੱਟ ਇਹਦੇ ਸਰੀਰ ਨੂੰ ਰਾਹਤ ਮਿਲ ਜਾਏ। ਮਾਂ ਨੇ ਕਿਹਾ, ਬੇਟਾ ਬਸ ਤੇਰੇ ਇਸੇ ਕੰਮ ਕਰਨ ਦੇ ਨਾਲ ਸਾਡੀ ਘਰ ਘਰ ਦੇ ਵਿੱਚ ਬਦਨਾਮੀ ਹੋਣ ਲੱਗ ਪਈ ਏ। ਭਾਈ ਸਾਹਿਬ ਨੇ ਉੱਥੇ ਇੱਕ ਬੇਨਤੀ ਕੀਤੀ, ਚਰਨ ਪਕੜ ਕੇ ਕਹਿਣ ਲੱਗੇ, ਮਾਂ ਤੇਰੇ ਪੁੱਤਰ ਤਾਂ ਹੋਰ ਵੀ ਨੇ, ਮੈਂ ਵੀ ਤੇਰਾ ਪੁੱਤਰ ਹਾਂ। ਜੇ ਇਸ ਕਰਕੇ ਤੇਰੀ ਕੋਈ ਬਦਨਾਮੀ ਕਰਦਾ ਤੇ ਅੱਜ ਤੋਂ ਬਾਅਦ ਇਹ ਗੱਲ ਪੱਕੀ ਪੱਲੇ ਬੰਨ ਲਈ ਕਿ ਮੇਰੇ ਘਰ ਵਿੱਚ ਇੱਕ ਕਮਲਾ ਪੁੱਤਰ ਜੰਮ ਪਿਆ, ਜਿਸ ਕਮਲੇ ਨੂੰ ਪਤਾ ਕੋਈ ਨਹੀਂ, ਜਣੇ ਖਣੇ ਦੀਆਂ ਪੰਡਾਂ ਚੁੱਕਦਾ। ਬਸ ਦੇਖ ਜੇ ਇਹਨੇ ਪੁੱਤਰ ਸਿਆਣੇ ਨੇ, ਇੱਕ ਕਮਲਾ ਜੰਮ ਪਿਆ, ਇਸ ਕਮਲੇ ਨੂੰ ਬਰਦਾਸ਼ਤ ਕਰ ਲਵੇ। ਪਰ ਗੁਰੂ ਕੇ ਸਿੱਖੋ, ਜਦੋਂ ਵੀ ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਅੱਗੇ ਨਿਕਲਣ ਲੱਗਦਾ, ਸੱਚ ਜਾਣੋ ਪਰਿਵਾਰ ਤੇ ਸੰਸਾਰ ਦੀ ਨਜ਼ਰ ਵਿੱਚ ਉਹ ਕਮਲਾ ਹੀ ਹੁੰਦਾ ਹੈ। ਉਹ ਕਿਸੇ ਦੇ ਦਰਦ ਨੂੰ ਵੰਡਾਉਣ ਵਾਲਾ, ਸੰਸਾਰ ਉਹਨੂੰ ਪਾਗਲ ਤੇ ਸ਼ਦਾਈ ਕਹਿੰਦਾ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਕਿ ਮੇਰੇ ਬਾਬੇ ਨਾਨਕ ਨੂੰ ਉਸ ਵੇਲੇ ਦੇ ਸਮਾਜ ਨੇ ਸ਼ਦਾਈ, ਕਮਲਾ, ਝੱਲਾ, ਬਾਵਲਾ, ਭੂਤਨਾ ਤੱਕ ਸ਼ਬਦ ਕਹਿ ਕਿ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੂੰ ਉਹਨਾਂ ਨੇ ਬੌਰਾ, ਕਮਲੇ ਸ਼ਬਦ ਵਰਤੇ ਤੇ ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਅੰਕਿਤ ਕਰ ਦਿੱਤੇ। ਸ਼ਬਦ ਅਸੀਂ ਪੜ੍ਹਨੇ ਹਾਂ ਕਿ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ, ਖੋਹਰ ਬਿਨ ਔਰ ਨਾ ਜਾਣਾ। ਕਬੀਰ ਸਾਹਿਬ ਨੂੰ ਲੋਕਾਂ ਬੌਰਾ ਨਹੀਂ ਕਿਹਾ, ਉਹਨਾਂ ਦੇ ਅੰਮ੍ਰਿਤ ਬਚਨ ਨੇ। ਕਹਿਣ ਲੱਗੇ, ਵਿਦਿਆ ਨਾ ਪਰੋਂ, ਬਾਦ ਨਹੀਂ ਜਾਣੂ ਹਰ ਗੁਣ ਕਥਤ ਸੁਨਤ ਬੈਰਾਨੂ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਕਹਿਣ ਲੱਗੇ ਸਾਰੀ ਦੁਨੀਆ ਸਿਆਣੀਏ ਫਿਰ ਮੇਰੀਏ ਮਾਏ ਤੂੰ ਮੈਨੂੰ ਬੌਰਾ ਝੱਲਾ ਤੇ ਕਮਲੇ ਸਮਝ ਲੈ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਆ ਸੱਚ ਤੱਕ ਪਹੁੰਚੇ ਹੋਏ ਮਹਾਂਪੁਰਸ਼ਾਂ ਲਈ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਬਿਗੜਿਓ ਕਬੀਰਾ ਰਾਮ ਦੁਖਾਈ ਸਾਚ ਭਇਓ ਅਨਕਤਹ ਨਾ ਜਾਈ ਰੱਬ ਦੇ ਚਰਨਾਂ ਵਿੱਚ ਜੁੜੇ ਹੋਏ ਮਹਾਂਪੁਰਸ਼ਾਂ ਲਈ ਇਹ ਬਚਨ ਵਰਤੇ ਜਾਂਦੇ ਨੇ ਕਿ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੋ ਸ਼ਿੰਗਾਰ ਕਹਿਣ ਲੱਗੇ ਮਾਂ ਕੋਈ ਵੀ ਤੈਨੂੰ ਆ ਕੇ ਕਹਿ ਕਿ ਤੇਰੇ ਪੁੱਤਰ ਨੇ ਵਿਗਾਰੀਆਂ ਦੀਆਂ ਪੰਡਾਂ ਧੋਈਆਂ ਤੇਰੇ ਪੁੱਤਰ ਨੇ ਗਰੀਬਾਂ ਦੇ ਦਰਦ ਵੰਡਾਏ ਬਸ ਤੂੰ ਇੱਕੋ ਗੱਲ ਕਹਿ ਦਿਆ ਕਰ ਲੋਕੋ ਮੇਰੇ ਘਰ ਇੱਕ ਕਮਲਾ ਜੰਮ ਪਿਆ ਜਿਸ ਕਮਲੇ ਨੂੰ ਸਮਝ ਕੋਈ ਨਹੀਂ ਸਤਿਗੁਰੂ ਦੀ ਕਿਰਪਾ ਨਾਲ ਕੁਝ ਸਮਾਂ ਨਿਕਲਿਆ ਹੈ ਅਜੇ ਭਾਈ ਸਾਹਿਬ ਭਾਈ ਕਨਈਆ ਜੀ ਗੁਰੂ ਕੀ ਸ਼ਰਨ ਵਿੱਚ ਨਹੀਂ ਆਏ ਬਚਪਨ ਤੋਂ ਮਾਲਕ ਨੇ ਇਹ ਦੈਵੀ ਗੁਣ ਦੇ ਦਿੱਤੇ ਤੁਰ ਨਵਾਜੇ ਹੋਏ ਜਿਵੇਂ ਸਨ ਸਮਾਂ ਲੰਘਿਆ ਪਿਤਾ ਜੀ ਦੇ ਨਾਲ ਕਾਫਲੇ ਵੀ ਜਾਣ ਲੱਗ ਪਏ ਸੁਦਾਗਰ ਵਾਲੀ ਕਿਰਤ ਭਾਈ ਸਾਹਿਬ ਭਾਈ ਕਨਈਆ ਜੀ ਨੇ ਵੀ ਸਿੱਖ ਲਈ ਉਹ ਸਮਾਂ ਆਇਆ ਕਿ ਜਦੋਂ ਪਿਤਾ ਜੀ ਨੂੰ ਮੌਤ ਦਾ ਸੱਦਾ ਆ ਗਿਆ ਕਾਲ ਵਸ ਹੋ ਗਏ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਭਾਈ ਸਾਹਿਬ ਭਾਈ ਕਨਈਆ ਜੀ ਨੇ ਘਰ ਦਾ ਕੁਝ ਕੁ ਕੰਮ ਸਾਂਭਿਆ ਆਪਣੇ ਭਰਾਵਾਂ ਤੋਂ ਵੱਡੇ ਹੋਣ ਕਰਕੇ ਇਹਨਾਂ ਨੇ ਪਿਤਾ ਜੀ ਵਾਲੀ ਸੁਦਾਗਰੀ ਸੰਭਾਲ ਲਈ ਇੱਕ ਵਾਰੀ ਕਹਿੰਦੇ ਨੇ ਔਰੰਗਜ਼ੇਬ ਦੇ ਕਾਫਲੇ ਨਾਲ ਜਾਂਦੇ ਪਏ ਸਨ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਨੇ ਗੁਰੂ ਤੇਗ ਬਹਾਦਰ ਜੀ ਤੇ ਦਿੱਲੀ ਦੇ ਤਖ਼ਤ ਦਾ ਵਾਰਸ ਹੈ ਔਰੰਗਜ਼ੇਬ ਇਹਨਾਂ ਫੌਜਾਂ ਦੀ ਰਸਤ ਧੋਣ ਦਾ ਕੰਮ ਕਰਦਾ ਸੀ ਇਹ ਸੁਦਾਗਰ ਪਰਿਵਾਰ ਅੱਜ ਭਾਈ ਸਾਹਿਬ ਭਾਈ ਕਨਈਆ ਜੀ ਉਸ ਕਾਫਲੇ ਨਾਲ ਤੁਰੇ ਜਾਂਦੇ ਨੇ ਤੇ ਇਸ ਕਾਫਲੇ ਦੇ ਵਿੱਚ ਇੱਕ ਮੇਰੇ ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ ਸੀ ਇਸ ਕਾਫਲੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਇੱਕ ਭਾਵਨਾ ਵਾਲਾ ਸਿੱਖ ਸੀ ਤੇ ਉਸ ਸਿੱਖ ਦਾ ਨਾਮ ਸੀ ਭਾਈ ਨਨੂਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਸਾਹਿਬ ਭਾਈ ਕਨਈਆ ਜੀ ਬੈਰਾਗੀ ਨੇ ਪਰਉਪਕਾਰੀ ਨੇ ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਕਿਵੇਂ ਜੁੜੇ ਤੇ ਵੇਖੋ ਜਦੋਂ ਸਮਾਂ ਆਉਂਦਾ ਨਾ ਉਦੋਂ ਮੇਰਾ ਮਾਲਕ ਮਿਹਰ ਕਰਦਾ ਕਈ ਵਾਰੀ ਜੁੜਿਆ ਹੋਇਆਂ ਦੀ ਸੰਗਤ ਬਖਸ਼ ਦਿੰਦਾ ਤੇ ਉਸ ਜੁੜੇ ਹੋਏ ਦੀ ਸੰਗਤ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਮੇਰਾ ਦਾਤਾ ਮਿਹਰ ਕਰਦਾ ਉਦੋਂ ਸਮਭ ਬਣਾ ਕੇ ਆਪਣਿਆਂ ਦੇ ਕੰਨਾਂ ਵਿੱਚ ਆਪਣੇ ਸ਼ਬਦ ਤੋਰ ਦਿੰਦਾ ਹੈ ਦੇਖੋ ਮੈਂ ਦੋ ਤਿੰਨ ਉਦਾਹਰਨਾਂ ਗੁਰੂ ਇਤਿਹਾਸ ਵਿੱਚ ਆਪ ਨਾਲ ਸਾਂਝੀਆਂ ਕਰਦਾ ਜਾਵਾਂ ਕਿ ਗੁਰੂ ਅਮਰਦਾਸ ਆਏ ਨੇ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਆਖਰ ਭਤੀਜਾ ਉਹਨਾਂ ਦਾ ਵਿਆਹ ਸਮਝ ਤਾਂ ਹੋਵੇਗੀ ਪਰ ਸਮਾਂ ਆਉਣ ਤੋਂ ਪਹਿਲਾਂ ਉਹ ਘੜੀ ਆਉਣ ਤੋਂ ਪਹਿਲਾਂ ਬਾਬੇ ਦੇ ਦਰ ਤੇ ਨਹੀਂ ਸਨ ਆ ਸਕਦੇ ਕੇਵਲ ਬੀਬੀ ਅਮਰੋ ਦੇ ਇੱਕ ਸ਼ਬਦ ਨੂੰ ਸੁਣ ਕੇ ਬਾਬਾ ਅਮਰਦਾਸ ਗੁਰੂ ਨਾਨਕ ਸਾਹਿਬ ਦੇ ਘਰ ਦੇ ਹੋ ਗਏ ਭਾਈ ਲਹਿਣਾ ਜੀ ਖਡੂਰ ਸਾਹਿਬ ਰਹਿੰਦੇ ਨੇ ਭਾਈ ਜੋਧ ਨੇ ਇੱਕ ਪੌੜੀ ਸੁਣਾਈ ਤੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਗਏ ਤੇ ਇੱਥੇ ਮੈਂ ਇੱਕ ਉਦਾਹਰਨ ਕਈ ਵਾਰੀ ਦੇਣਾ ਵਾ ਕਿ ਭਾਵੇਂ ਮਨੁੱਖ ਦਾ ਜਨਮ ਕਿਸੇ ਜ਼ਾਤ ਵਿੱਚ ਕਿਸੇ ਮਜ਼ਹਬ ਵਿੱਚ ਕਿਸੇ ਦੇਸ਼ ਵਿੱਚ ਕਿਸੇ ਖਿੱਤੇ ਵਿੱਚ ਹੋਇਆ ਪਰ ਜਿਨ੍ਹਾਂ ਨੂੰ ਗੁਰੂ ਆਪਣੇ ਨਾਲ ਜੋੜਨਾ ਹੈ ਨਾ ਪੂਰਬਲੇ ਕਰਮਾਂ ਕਰਕੇ ਪਹਿਲਾਂ ਗੁਰੂ ਆਪਣਾ ਸ਼ਬਦ ਉਹਨਾਂ ਤੱਕ ਪਹੁੰਚਾਉਂਦੇ ਨੇ ਤੇ ਜਦੋਂ ਉਹਨਾਂ ਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪੈਂਦੀ ਏ ਤੇ ਉਹਨਾਂ ਦਾ ਅੰਦਰ ਬੋਲ ਕੇ ਕਹਿੰਦਾ ਕਿ ਜਿਸ ਥਾਂ ਤੋਂ ਇਹ ਬਾਣੀ ਆਈ ਹੈ ਅਸਲ ਵਿੱਚ ਕਿਤੇ ਮੇਰਾ ਅਸਲੀ ਟਿਕਾਣਾ ਉਹ ਤਾਂ ਨਹੀਂ ਇੱਕ ਉਦਾਹਰਨ ਕਈ ਵਾਰੀ ਅਰਜ਼ ਕਰਨਾ ਵਾ ਕਿ ਕਾਮਣੀ ਕੋਇਲ ਦੇ ਬੱਚਿਆਂ ਨੂੰ ਪਾਲਦੀ ਹੈ ਆਪਣੇ ਆਂਡੇ ਨਾਲ ਉਹਨੇ ਕੋਇਲ ਦੇ ਆਂਡਿਆਂ ਨੂੰ ਉਹਦੇ ਬੱਚਿਆਂ ਨੂੰ ਜਨਮ ਦਿੱਤਾ ਤੇ ਕੋਇਲ ਦੇ ਬੱਚੇ ਕਾਮਣੀ ਦੇ ਪਿੱਛੇ ਦੌੜਦੇ ਨੇ ਪਰ ਪਿਆਰਿਓ ਜਦੋਂ ਕੋਇਲ ਦੀ ਆਵਾਜ਼ ਕਾਮਣੀ ਦੇ ਬੱਚਿਆਂ ਨੂੰ ਸੁਣਾਈ ਦਿੰਦੀ ਏ ਕੋਇਲ ਦੇ ਬੱਚਿਆਂ ਨੂੰ ਕਾਮਣੀ ਦੇ ਬੱਚਿਆਂ ਨਾਲ ਜਦੋਂ ਆਵਾਜ਼ ਸੁਣਾਈ ਦਿੰਦੀ ਏ ਤੇ ਯਕ ਲਖਤ ਉਹ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲੇ ਜਾਂਦੇ ਸੱਚ ਜਾਣੋ ਅਸੀਂ ਸੰਸਾਰ ਵਿੱਚ ਇਸੇ ਤਰ੍ਹਾਂ ਵਿਚਰਨੇ ਹਾਂ ਪੁੱਤਰਾਂ ਵਿੱਚ ਧੀਆਂ ਵਿੱਚ ਪਰਿਵਾਰ ਵਿੱਚ ਮਾਪਿਆਂ ਵਿੱਚ
ਪਰ ਜਦੋਂ ਸਾਡੇ ਕੰਨਾਂ ਵਿੱਚ ਗੁਰੂ ਨਾਨਕ ਜੀ ਦੇ ਸ਼ਬਦ ਦੀ ਆਵਾਜ਼ ਪੈਂਦੀ ਏ ਤੇ ਜਿਸ ਘਰ ਵਿੱਚ ਅਸੀਂ ਜਨਮ ਲਿਆ ਹੈ, ਜਿਸ ਮਾਤਾ ਪਿਤਾ ਨੇ ਪਾਲਿਆ ਹੈ, ਜਿਨ੍ਹਾਂ ਭੈਣਾਂ ਭਰਾਵਾਂ ਵਿੱਚ ਆਪਾਂ ਵਿਚਰਨੇ ਆ, ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪੈਣ ਦੀ ਦੇਰ ਏ, ਉਸ ਘਰ ਤੋਂ ਇੰਜ ਲੱਗਦਾ ਹੈ ਕਿ ਅਸਲੀ ਟਿਕਾਣਾ ਮੇਰਾ ਉਹ ਘਰ ਹੈ ਜਿਸ ਘਰ ਦੇ ਵਿੱਚੋਂ ਇਸ ਸ਼ਬਦ ਦੀ ਆਵਾਜ਼ ਪਈ ਆਉਂਦੀ। ਭਾਈ ਸਾਹਿਬ ਭਾਈ ਕਨ੍ਹੱਈਆ ਜੀ ਕਾਫਲੇ ਦੇ ਨਾਲ ਤੁਰੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦਾ ਸਿੱਖ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਰੋਜ਼ ਪਾਠ ਕਰਨ ਵਾਲਾ ਭਾਈ ਸਾਹਿਬ ਭਾਈ ਨਨਵਾ ਜੀ ਵੀ ਇਸੇ ਕਾਫਲੇ ਨਾਲ। ਭਾਈ ਸਾਹਿਬ ਭਾਈ ਨਨਵਾ ਜੀ ਅੰਮ੍ਰਿਤ ਵੇਲੇ ਉੱਠੇ ਨੇ। ਇਹਨਾਂ ਨੇ ਸਤਿਗੁਰੂ ਦੇ ਚਰਨਾਂ ਦੀ ਟੇਕ ਲੈ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਗਏ ਨੇ। ਪਹਿਲਾਂ ਤਾਂ ਗੁਰੂ ਦੇ ਬਖਸ਼ੇ ਹੋਏ ਉਸ ਮੰਤਰ ਨੂੰ ਅੰਤਰ ਆਤਮੇ ਉਹਦਾ ਧਿਆਨ ਟਿਕਾਇਆ, ਉਸ ਦਾ ਅਭਿਆਸ ਕੀਤਾ। ਪਰਤ ਕੇ ਨੇਤਰ ਬੰਦ ਨੇ ਆਪਣੀ ਰਸਨਾ ਤੋਂ ਬਾਣੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਭਾਈ ਕਨ੍ਹੱਈਆ ਜੀ ਇਹਨਾਂ ਦੇ ਕੋਲ ਬੈਠੇ ਨੇ। ਅਜੇ ਤੱਕ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਕਿੱਥੇ ਹੈ, ਬਾਣੀ ਕੀ ਚੀਜ਼ ਹੈ, ਸ਼ਬਦ ਕੀ ਚੀਜ਼ ਹੈ, ਕੀਰਤਨ ਕਿਸ ਦਾ ਕਰਨਾ ਹੈ। ਹਾਂ, ਇਹ ਜ਼ਰੂਰ ਸੀ ਕਿ ਅੰਦਰ ਦੀ ਕੋਮਲਤਾ, ਅੰਦਰ ਦੇ ਪਰਉਪਕਾਰ ਦੀ ਬਿਰਤੀ, ਅੰਦਰ ਸਾਈਂ ਦੀ ਰਹਿਮਤ ਵਰਦੀ ਸੀ। ਭਾਈ ਨਨਵਾ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਸ਼ੁਰੂ ਕੀਤਾ ਕਿ ਸਾਧੋ ਮਨ ਕਾ ਮਾਨ ਤਿਆਗੋ। ਹਕੀਕਤ ਏਵੇ ਕਿ ਭਾਈ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੁਣ ਕੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਹੋ ਕੇ ਰਹਿ ਗਏ ਸਨ। ਮੈਂ ਉਹ ਕੁਝ ਸ਼ਬਦ ਆਪ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਜਿਨ੍ਹਾਂ ਨੂੰ ਸੁਣ ਕੇ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਮੇਰੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਆ ਗਏ। ਪੜ੍ਹਦੇ ਸੁਣਦੇ ਤਾਂ ਆਪਾਂ ਵੀ ਬੜੀ ਵਰੀਆਂ, ਪਰ ਪਿਆਰਿਓ ਸੁਣ ਕੇ ਚਰਨਾਂ ਦਾ ਭਵਰਾ ਕੋਈ ਭਾਈ ਕਨ੍ਹੱਈਆ ਸਾਹਿਬ ਵਰਗਾ ਟਾਵਾਂ ਟਾਵਾਂ ਬਣਦਾ ਹੈ। ਜਦੋਂ ਭਾਈ ਨਨਵੇ ਨੇ ਸ਼ਬਦ ਸ਼ੁਰੂ ਕੀਤਾ ਕਿ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, ਸੁਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ, ਹਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਨਾ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਤੇ ਅਖੀਰ ਤੇ ਪੜਿਆ ਜਨ ਨਾਨਕ ਇਹ ਖੇਲ ਕਟਨੈ ਕਿਨਹੂ ਗੁਰਮੁਖ ਜਾਨਾ। ਪਹਿਲਾ ਸ਼ਬਦ ਕੰਨਾਂ ਵਿੱਚ ਪਿਆ ਤੇ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਹੋਰ ਨੇੜੇ ਹੋ ਕੇ ਬੈਠ ਗਏ। ਇੰਜ ਲੱਗਾ ਕਿ ਜਿਵੇਂ ਇਹ ਸ਼ਬਦ ਮੇਰੇ ਕਿਸੇ ਆਪਣੇ ਦਾ ਹੈ। ਇੰਜ ਲੱਗਾ ਇਹਨਾਂ ਸ਼ਬਦਾਂ ਵਿੱਚ ਮੈਨੂੰ ਕੋਈ ਆਵਾਜ਼ ਮਾਰ ਕੇ ਖਿੱਚ ਰਿਹਾ ਹੈ ਕਿ ਭਾਈ ਕਨ੍ਹੱਈਆ ਜੀ ਕਿਹੜੇ ਕਾਫਲਿਆਂ ਵਿੱਚ ਤੁਰਨਾ ਫਿਰਨਾ, ਕਿਹੜੇ ਕਾਫਲੇ ਵਿੱਚ ਤੂੰ ਵਿਚਰਨਾ, ਮੈਂ ਤਾਂ ਤੇਰਾ ਆਪਣਾ ਇੱਕ ਕਾਫਲਾ ਤਰਨ ਤਿਆਰ ਕਰਨ ਵਾਸਤੇ ਬੈਠਾ ਹਾਂ। ਸ਼ਬਦ ਸੁਣਿਆ, ਉਸ ਤੋਂ ਬਾਅਦ ਭਾਈ ਸਾਹਿਬ ਸ਼ਬਦ ਪੜ੍ਹੀ ਗਏ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਖਿੱਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨੈ ਕਉ ਇਹ ਅਚਰ ਹੈ ਅਚਰਜ ਹੈ ਰੀਤ, ਮਨ ਮੂਰਖ ਅਜਹੂਨਤ ਸਿੱਖ ਦੈ ਖਾਰਿਓ ਨੀਤ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਇਹ ਸ਼ਬਦ ਸੁਣ ਕੇ ਕਿਆ ਮਨਾ ਕਿ ਅਸੀਂ ਕਿਹੜੇ ਸੰਸਾਰ ਦੀਆਂ ਪੰਡਾਂ ਪੈ ਚੁੱਕਣੇ ਆ। ਇੱਥੇ ਪੰਡਾਂ ਦਾ ਅਰਥ ਮੋਹ ਦੀਆਂ ਪੰਡਾਂ, ਦੁਨੀਆਂ ਦੇ ਪਦਾਰਥਾਂ ਦੀਆਂ ਪੰਡਾਂ। ਦੇਖ ਮਨਾ ਇਹ ਬੰਦਾ ਆਪਣੀ ਰਸਨਾ ਤੋਂ ਕੀ ਤੈਨੂੰ ਕਹਿ ਰਿਹਾ ਕਿ ਦੁਨੀਆਂ ਦੇ ਲੋਕੋ ਸੰਸਾਰ ਦੀ ਪ੍ਰੀਤ ਝੂਠੀ ਹੈ, ਚਾਹੇ ਪੁੱਤਰ ਨੇ ਚਾਹੇ ਮਾਂ ਹੈ ਚਾਹੇ ਬਾਪ ਨੇ ਚਾਹੇ ਧੀਆਂ ਨੇ ਚਾਹੇ ਐਸ਼ਵਰਜ ਹੈ, ਤਨ ਪਦਾਰਥ ਹੈ, ਸਜ ਸਭ ਕੁਝ ਬਿਨਸ ਜਾਣਾ, ਪਰ ਭਵਜਲ ਉਹ ਪਾਰ ਕਰੇਗਾ ਜੋ ਰੱਬ ਦੇ ਗੀਤ ਗਾਏਗਾ। ਦੂਜਾ ਸ਼ਬਦ ਸੁਣਿਆ, ਬਾਣੀ ਪੜ੍ਹੀ ਗਏ, ਇਹਨਾਂ ਦੇ ਕੰਨਾਂ ਦੇ ਵਿੱਚ ਤੀਸਰਾ ਸ਼ਬਦ ਪਿਆ, ਮਨ ਰੇ ਕਹਾਂ ਭਇਓ ਤੈ ਬੌਰਾ, ਐਨ ਇਸ ਔਧ ਘਟੈ ਨੀ ਜਾਣੈ ਭਇਓ ਲੋਭ ਸੰਗ ਹੋਰਾ। ਜਦੋਂ ਸ਼ਬਦ ਇਹ ਕੰਨਾਂ ਵਿੱਚ ਪਿਆ ਕਿ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਕੇ ਸੰਸਾਰ ਸੁਣਾ, ਆਪਣੀ ਜਿੰਦ ਵਿੱਚ ਪੱਕੀ ਤਰ੍ਹਾਂ ਇਹ ਗੱਲ ਧਾਰ ਦੇਰੀ ਨਹੀਂ ਲੱਗਣੀ ਕਿ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ, ਅਜੂ ਸਮਝ ਕੱਚ ਬਿਗਰਿਓ ਨਾਹਿਨ भजले ना मुरार कहो नानक निज मत साधन को पाख्यो तो ए पुकार। मन ने कहा अजो समझ भाई साहब भाई कन्हैया जी कंब गए कि मना अजे समझ लै तेनू कोई साधुआं दे बचन पुकार के कहिंदा है। भाई ननवां दे अखां विचों नीर सी ते ओ रसना तो अगला शब्द पै पढ़ रहे सन प्रीतम जान लेखो मन माही अपने सुख सो ही जग फांदियो को काहू को नाही सुख में आन बहुत मिल बैठत रहत चहू दिश के रह विपत परी सब ही संग छाड़त को ना आवत नेर शब्दों पढ़ दे पैसन कर की नार बहुत हित जास्यो सदा रहत संग लागी जब ही हंस तजी ए काया प्रेत प्रेत कर भागी ए बिद को ब्योखार बनयो है जास्यो नेहो लगायो अंत बार नानक बिन खारजी को काम ना आयो। जदो शब्द सुनिया के अंत बार नानक बिन खारजी को काम ना आयो ते भाई कन्हैया जी दा अंदर कहिंदा मना के तू ता अंतले समय तुरन वाला खारजी नू अजे इकत्तर ही नहीं कीता तेरे कोल ता नाम दी पूंजी नहीं। भाई ननवा जी ने नाल ही ए शब्द ए भी पढ़े मैं ओ जरूर आप नाल सांझे कर देना सोरठ राग दे इस तो पहला शब्द पढ़े मन रे कौन कुमाते ली नहीं पर दारा निंदिया रस रचियो राम भगत ने की नहीं मुक्त पंथ जान्यो तै नाहिन तन जोरन को ताया अंत संग काहू नी दीना बिरथा आप बंधाया नाहर भजो ना गुरजन सेव्यो न उपजो कछ ज्ञाना घट ही माहे निरंजन तेरे तै खोजत उद्याना। जदो ए शब्द सुने के मन की माहे रही ना हर भजे ना तीर्थ सेवे चोटी काल गई ते भाई साहब भाई कन्हैया जी इको दम सुचेत हो गए वाह ओ मना तू अजे तीकरा रब नू जपया नहीं तेरिया मन दियां गल्लां मन विच ही रह गईयां साई दा करतार दा रब दा निरंकार दा परमेश्वर दा तू चिंतन कीते ही नहीं। सारी बाणी भाई ननवे ने पढ़ी ते कहिंदे ने जदों भाई ननवा जी हजूर दे 57 शलोकां ते पहुंचे बचन पढ़े गुण गोबिंद गायो नहीं जन्म अकारत कीन कौ नानक हर भज मना जे बिद जल को मीन ते भाई कन्हैया साहब दा अंदर कंब गया के गोबिंद दे गुण तां गाए नहीं ते जन्म अकारत चला जाएगा। जदों शलोकां विच ए पढ़ते गए के देख जग रचना सब झूठ है जान लेखो रे मीत कह नानक थिर ना रहे ज्यों बालू की पीत ते भाई साहब नू इंज प्रतीत होया के जगत दी गल नहीं ए ता मेरे शरीर दी गल है शरीर मेरा रेत दी तरह किरन वाला है। जदो उना ने ए शलोक पढ़िया के ज्यों सुपना अर पेखना ऐसे जाको जान इन मैं का साचो नहीं नानक बिन भगवान ते इंज प्रतीत होया मैं किते जागदा होया सुपना ते नहीं देखदा पिया। जदो उना ने ए अमृत बचन पढ़े जैसे जलते बुदबुदा उपजै बिनसै नीत जग रचना तैसे रची कौ नानक सुन मीत इंज पासिया मेरा शरीर भी बुलबले दी तरह है सवासां दी हवा विच आईए जदों हवा निकल गई इस पानी ने पानी भी जा मिलना है। जदों उस शलोकां विच इथों तक पहुंच गए ने कि बिरद भयो सूजै नहीं काल पहुंचो आन कौ नानक नर बावरे क्यों ना भजै भगवान। जदो कन्ना विचे शलोक प्या के गर्भ करता है देखो बिन सह छिनमै मीत जे प्राणी खर जस कयो नानक ते जग जीत। जदो कन्ना विच ए शब्द सुनाई दिते के बार जवानी अर बिरद फुन तीन अवस्था जान जदो ए सुनाई दिता करनो खुतो सो ना कियो परयो लोभ कै फंद नानक समयो रम गयो अब क्यों रोवत अंध। जदो ए शलोक सुन दे गए भाई साहब भाई कन्हैया जी अंदरों टिक गए सेवा दी भावना सी लोकां दे दर्द बंडांदे सन अगे खत्थी केवल कार पै करदे सन अज मेरे बाबे ने आत्मा दी खुराक इन्हां तक बाणी नहीं पहुंचा दिती। शलोक पढ़दियां पढ़दियां जदो भाई ननवा जी अखीरले बचना ते पहुंच गए कि जो उपजो सो बिनस है परो आज कह का आवाज जदो सुनाई दिती ते भाई साहब ने इंज पासिया के इंज लगदा है के ए बचन कहन वाला कह रहा है कि जेड़े पैदा होए वह बिणस गए ने, किन्नी कु देर तक तू टिकना, अज चा कल मौत ने तेनू भी अपना ग्रास बना लेना है। जो उपजो सो बिणस है, परो आज कै काल नानक हर गुण गाए ले छाड़ सगल जंजाल। मन ने कहा जिस काफले नाल तू तुरिया जाने ए भी ते जंजाल विच पिया है ना। जदो शब्द सुनाई दिता के कल्ला तेरे कर नहीं, चिंता तां की कीजिए जो अनखोनी होए, ए मार्ग संसार को नानक ठिर नहीं कोए। जदो आवाज सुनाई दिती राम गयो रावण गयो, ताको बहु परवार कहो नानक तेरे कछ नहीं सुपने ज्यो संसार। जदो कन्ना विच इस बोल सुनाई दिते कि संग सखा सब तज गए, को ना निभ्यो साथ, ते भाई साहब नू इंज भासिया कि मैं हजारा बंदियां विच खलोता भी इकला वा, ते इंज प्रतीत होन लगा कले लोक नहीं, मेरा अपना तन भी मेरे नाल नहीं। एक दिन मैं तन नू त्यागना है, भाई ननवा पड़ी गए ते उन्हां दियां अखां विच बैराग दा नीर, के संग सखा सब तज गए को ना निभ्यो साथ, कहो नानक ए बिपत मैं टेक एक रघुनाथ। अखीर ते जदो शलोक ए कन्ना विच पए, नाम रहो साधु रहो रहो गुर गोबिंद, ते अंदरो आवाज आई के ए मेरे मना, अजे तक तू बोल सुने सन जगत झूठा है, जगत सुपना है, शरीर ने बिणस जाना है, ते जेड़ा आ बचन करदा पिया महापुरुष ए ता डिगदे कोई मन नू सहारा पिया देंदा, सब कुछ चला जाएगा पर रहेगा कुछ की, एक ता रब दा नाम रहेगा, दूसरा नाम नू जपाउन वाला साधु रहेगा, तीसरा के उस गुरु दी रहमत रहेगी जेड़ा नाम दा दाता है। जदो ए श्लोक सुने नाम रहो साधु रहो रहो गुर गोबिंद, कहो नानक ए जगत में किन जपियो गुरमंत। आवाज सुनाई दिती गुरमंत, फिर सुनिया गुरमंत, ते भाई साहब दे अंदरों ए खूक निकली के तू केड़ा गुरमंत्र जपना है, तेरे कुल कोई गुरमंत्र है कि तो तेनू गुरु का मंत्र मिले। अखीरला शलोक जदो भाई ननवे ने पढ़ के भोग पाया, ते शलोक सी राम नाम उर मैं गयो जाके सम नहीं कोए। परमात्मा दा नाम जिसने अपने खिरदे विच पकड़ लिया गह लिया, ते नाम दे बराबर खोर कोई नहीं। राम नाम उर मैं गयो जाके सम नहीं कोए, जे सिमरत संकट मिटे दर्श तुहारो होए। एक तरवास बज गया कि जिदा सिमरन करन दे नाल संकट कटे जांदे ने, जिदा चिंतन करन दे नाल साईं दे दर्शन हुंदे ने। मैं इस मनुख दे इस संत दे इस गुरमुख दे चरण पकड़ा ते कवां मैनू एक वारी मलाख हां ओ जेड़ा एडियां सच्चियां गल्लां तेनू सुना गया है। भाई ननवे ने पाठ दा भोग पाया, भाई साहब भाई कन्हैया जी कोल मानो जिवें जड़ पत्थर हो गया, बाणी सुन के अंदर टिक गया। भाई ननवा जी ने भोग पा के अरदास कीती, भाई साहब भाई कन्हैया जी इक्को दम अंदरों बैराग दी कांग उठी, नेत्रां विच जल पा के भर के कहन लगे गोबिंद जी के मिलने की रीत बताओ। शब्द सन के गोबिंद नू मिलन दी रीत दस, ते जो कुछ तुसी अपनी रचना तो गाउंदे पए सी, जो कोई तुसी अपनी इन्हां बचना नू सुन के मैनू इंज भासिया कि मौत बिल्कुल नेड़े है, मैनू इंज प्रतीत होया सी दुनिया दे जंजाल विच ग्रसे आ, कृपा करके मैनू दसो कि गोबिंद किवें मिल सकदा है। भाई ननवे ने एक बचन कहा, कहन लगे सजना ए मेरे गुरु नानक साहब जी दी जोत, ओदे नौवे वारस ने गुरु तेग बहादुर जी, ओना दी रचना तो उचारण कीते हुए ए बचन ने, ते मैं ओना दे बचन रोज नेम नाल पढ़ना वा, ते इस करके पढ़ना वा कि मौत बिल्कुल नेड़े दिस दिए। कहन लगे गुरु तेग बहादुर जी किथे ने, इथे विद्वाना दिया दो रावां ने, कुछ कहिंदे ने गुरु तेग बहादुर उस वेले डरौली सन, ते कई सजना ने यह लिखिया है उन्नी दिनी गुरु तेग बहादुर जी आनंदपुर साहब की धरती ते। बहुतात सज्जन आनंदपुर साहब की गल करते ने, भाई साहब भाई कन्हैया जी ने भाई ननवे तो बाणी सुनी, अंदर बैराग पैदा होया, ਕਾਫਲੇ ਨੂੰ ਛੱਡ ਕੇ ਇੱਕ ਪਾਸੇ ਹੋ ਗਏ। ਪਹਿਲਾਂ ਜੰਗਲ ਨੂੰ ਤੁਰੇ, ਚਿੱਤ ਕੀਤਾ ਕਿ ਗੋਬਿੰਦ ਜੀ ਨੂੰ ਪਾਣਾ ਹੈ, ਇਹ ਸੰਸਾਰ ਬਿਨ ਸੰਖਾਰ ਹੈ। ਤੁਰ ਪਏ, ਅੰਦਰ ਇੱਕੋ ਤੜਫ ਸੀ ਤੇ ਉਸ ਤੜਫ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਿਆਨ ਕੀਤਾ। ਪਿਆਰਿਓ, ਅੰਦਰ ਦੇ ਬੈਰਾਗ ਤੋਂ ਬਿਨਾਂ, ਅੰਦਰ ਦੀ ਸਾਈਂ ਦੀ ਬਿਰਖਾਂ ਦੀ ਕਾਂਗ ਤੋਂ ਬਿਨਾਂ ਕਦੀ ਵੀ ਪਿਆਰੇ ਦਾ ਮਿਲਾਪ ਨਹੀਂ। ਜਦੋਂ ਕਿਤੇ ਦਰਿਆ ਪਾਣੀ ਦੇ ਭਰ ਕੇ ਵਗਦੇ ਨੇ ਤੇ ਕਿਨਾਰਿਆਂ ਦੇ ਉੱਤੇ ਭਾਵੇਂ ਕਿਤਨਾ ਵੀ ਕੂੜਾ ਜੰਮਿਆ ਹੋਵੇ, ਦਰਿਆ ਦੇ ਵਿੱਚ ਹੜ੍ਹ ਆ ਜਾਏ, ਉਹ ਕਿਨਾਰਿਆਂ ਨੂੰ ਧੋ ਕੇ ਖੂੰਝ ਕੇ ਆਪਣੇ ਨਾਲ ਲੈ ਜਾਂਦਾ ਹੈ। ਸੱਚ ਜਾਣੋ, ਜਿਹਦੇ ਅੰਦਰ ਗੋਬਿੰਦ ਨੂੰ ਮਿਲਣ ਦਾ ਬਿਰਖਾ ਬੈਰਾਗ ਪੈਦਾ ਹੋ ਜਾਏ, ਉਹ ਬੈਰਾਗ ਹੀ ਇਹਦੇ ਅੰਦਰ ਦੀ ਧੂੜ ਨੂੰ, ਮਲੀਨਤਾ ਨੂੰ ਖੂੰਝ ਕੇ ਨਾਲ ਲੈ ਜਾਂਦਾ ਹੈ। ਭਾਈ ਸਾਹਿਬ ਭਾਈ ਕਨਈਆ ਜੀ ਤੁਰੇ ਫਿਰਦੇ ਨੇ। ਸੰਤ ਰਤਨ ਮਾਲ ਵਿੱਚ ਇਹ ਵੀ ਲਿਖਿਆ ਹੈ ਕਿ ਛੱਡ ਕੇ ਕਾਫਲਾ ਜੰਗਲ ਨੂੰ ਚਲੇ ਗਏ, ਪਰ ਅੰਦਰ ਦੀ ਅਵਸਥਾ ਇਹ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਕਿਹਾ ਕਿ ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਜਿਹਨੂੰ ਸਾਈ ਬਿਰਹਾ ਦੇ ਸੱਪ ਦਾ ਡੰਗ ਮਰਵਾ ਦੇਵੇ, ਪਿਆਰਿਓ ਉਹਦੇ ਤੇ ਕੋਈ ਗੱਲ ਅਸਰ ਨਹੀਂ ਕਰਦੀ। ਜੇ ਭਾਈ ਸਾਹਿਬ ਭਾਈ ਕਨਈਆ ਜੀ ਨੂੰ ਇਹ ਕਹਿ ਦਈਏ ਕਿ ਤੁਹਾਡੇ ਪਿਤਾ ਸੌਦਾਗਰ ਨੇ, ਤੁਹਾਡੇ ਘਰ ਧਨ ਦੀ ਕਮੀ ਨਹੀਂ, ਤੁਹਾਨੂੰ ਸਾਈ ਨੇ ਸਭ ਕੁਝ ਦਿੱਤਾ ਹੈ, ਕਹਿਣ ਲੱਗੇ ਦੁਨੀਆਂ ਦਾ ਕੋਈ ਵੀ ਸ਼ਬਦ ਉਹਨਾਂ ਤੇ ਅਸਰ ਨਹੀਂ ਕਰਦਾ ਪਿਆ, ਕਿਉਂਕਿ ਉਹਨਾਂ ਦੇ ਅੰਦਰ ਇੱਕੋ ਤੜਫ ਹੈ ਗੋਬਿੰਦ ਜੀ ਨੂੰ ਪਾਣ ਦੀ। ਮਨ ਉਹਨਾਂ ਦੀ ਅਵਸਥਾ ਹੈ, ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਉਹਨਾਂ ਦੀ ਅਵਸਥਾ ਹੈ ਕਿ ਕੋਈ ਜਨ ਖਰਸਿਓਂ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਮੈਨੂੰ ਮਿਲੇ, ਮੈਨੂੰ ਮੇਰੇ ਗੋਬਿੰਦ ਜੀ ਨਾਲ ਮਿਲਾ ਦੇਵੇ। ਕੋਈ ਜਨ ਖਰਸਿਓਂ ਦੇਵੈ ਜੋਰ, ਚਰਨ ਗਾਹੂ ਬਕਮ ਸੁਬਰਸਨਾ ਦੀਜੈ ਪ੍ਰਾਣ ਅਕੋਰ। ਉਹਨਾਂ ਦੇ ਅੰਦਰ ਦੀ ਅਵਸਥਾ ਹੈ ਕਿ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੇ। ਉਹਨਾਂ ਦੇ ਅੰਦਰ ਦੀ ਅਵਸਥਾ ਹੈ, ਕਹਿਣ ਲੱਗੇ ਕਿ ਚਾਤਰਕ ਚਿੱਤ ਸੁਚਿਤ ਸੋ ਸਾਜਨ ਚਾਹੀਏ। ਜਿਵੇਂ ਮਾਨੋ ਇੱਕ ਚਾਤਰਕ ਕਦੀ ਆਕਾਸ਼ ਵਿੱਚ ਉੱਡਦਾ ਹੈ, ਕਦੀ ਜੰਗਲ ਦੇ ਵਿੱਚ ਉਡਾਰੀਆਂ ਮਾਰਦਾ ਹੈ, ਪਰ ਉਹਦੀ ਜ਼ਬਾਨ ਤੇ ਪੀਆ ਪੀਆ ਪਿਰਿਓ ਪਿਰਿਓ ਦੀ ਰੱਟ ਹੈ। ਭਾਈ ਸਾਹਿਬ ਭਾਈ ਕਨਈਆ ਜੀ ਜੰਗਲ ਦੇ ਰੁੱਖਾਂ ਵਿੱਚ ਵਿਚਰਦੇ ਪਏ ਨੇ, ਪਰ ਅੰਦਰ ਦੀ ਤੜਫ ਹੈ ਗੋਬਿੰਦ ਜੀ ਨੂੰ ਪਾਣ ਦੀ, ਅੰਦਰ ਦੀ ਤੜਫ ਹੈ ਸਾਈਂ ਦੇ ਚਰਨਾਂ ਵਿੱਚ ਮਿਲਦੀ। ਤੇ ਕੁਛ ਪ੍ਰਮਾਣ ਮੈਂ ਬਾਣੀ ਵਿੱਚੋਂ ਲਏ ਨੇ ਕਿ ਕੇਵਲ ਸਾਖੀ ਰੂਪ ਨਾ ਰਹਿ, ਗੁਰੂ ਗ੍ਰੰਥ ਸਾਹਿਬ ਇਸ ਗੱਲ ਉੱਤੇ ਆਪਣੀ ਮੋਹਰ ਲਾ ਦੇ। ਚਾਤਰਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ। ਜਿਵੇਂ ਚਾਤਰਕ ਜੰਗਲ ਵਿੱਚ ਟਾਣੀ ਟਾਣੀ ਨੂੰ ਪੱਤੇ ਪੱਤੇ ਕੋਲੋਂ ਨਿਕਲਦਾ ਹੈ, ਕਾਹਦੇ ਵਾਸਤੇ, ਕਿਤੇ ਪਾਣੀ ਦੀ ਬੂੰਦ ਮਿਲ ਜਾਏ। ਤੇ ਸੁਦਾਗਰਾਂ ਦਾ ਬੱਚਾ ਜਿਹਦੇ ਘਰ ਧਨ ਦੀ ਕਮੀ ਨਹੀਂ, ਅੰਦਰ ਬਿਰਹਾ ਦੀ ਕਾਂਗ ਉੱਠੀ ਤੇ ਆਪਣੇ ਸਾਈਂ ਨੂੰ ਪਾਉਣ ਲਈ ਮਿੰਨਤਾਂ ਤਰਲੇ ਪਿਆ ਕਰਦਾ ਹੈ। ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ, ਕਹਿਣ ਲੱਗੇ ਖਰ ਹਾਂ ਤਿਉਂ ਖਰਜਨ ਮੰਗੈ ਨਾਮ ਨਾਨਕ ਬਲਿਖਾਰ ਨੇ। ਅੰਦਰ ਦੀ ਅਵਸਥਾ ਹੈ, ਮਨ ਲੋਚੈ ਖਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਮੈਂ ਲੱਖ ਵਿੜਤ ਤੇ ਸਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਛਾਈਆਂ, ਮੈਂ ਦਸਿਓ ਮਾਰਗ ਸੰਤੋ ਕੋ ਪ੍ਰਭੂ ਮਿਲਾਈਆਂ। ਭਾਈ ਸਾਹਿਬ ਭਾਈ ਕਨਈਆ ਜੀ ਵਿਚਰਦੇ ਪਏ ਨੇ। ਇਹਨਾਂ ਨੂੰ ਇੱਥੇ ਇੱਕ ਸ਼ਬਦ ਇਹ ਵੀ ਕਿਹਾ ਜਾਂਦਾ ਹੈ ਕਿ ਸੰਤ ਬੰਸ ਨਾਮ ਦਾ ਇੱਕ ਆਦਮੀ ਮਿਲਿਆ ਹੈ। ਸੰਤ ਰਤਨ ਮਾਲ ਵਿੱਚ ਇਹ ਵੀ ਲਿਖਿਆ ਕਿ ਸੰਤ ਬੰਸ ਨਾਮ ਦਾ ਆਦਮੀ ਮਿਲਿਆ ਤੇ ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜੰਗਲ ਵਿੱਚ ਕਿੱਥੇ ਬੈਠਾ ਹੈ, ਇੱਥੇ ਕਿੱਥੇ ਢੂੰਡਣ ਤੁਰਿਆ, ਚਲਾ ਜਾ ਆਨੰਦਪੁਰ ਸਾਹਿਬ ਦੀ ਧਰਤੀ ਤੇ, ਗੋਬਿੰਦ ਦੇ ਗੀਤ ਸੁਣ ਕੇ ਤੇਰੇ ਅੰਦਰ ਗੋਬਿੰਦ ਨੂੰ ਮਿਲਣ ਦੀ ਤੜਪ ਪੈਦਾ ਹੋਈ ਏ, ਜੇ ਗੋਬਿੰਦ ਨੂੰ ਪਾਣੇ ਤੇ ਗੋਬਿੰਦ ਲੋਕਾਂ ਦੀ ਸੰਗਤ ਵੀ ਚਲਾ ਜਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਕਨਈਆ ਜੀ ਆ ਰਹੇ ਨੇ ਤੇ ਮੈਂ ਅਰਜ਼ ਕੀਤੀ, ਕਈ ਸੱਜਣਾਂ ਨੇ ਸ਼ਬਦ ਡਰੌਲੀ ਵੀ ਲਿਖੇ ਨੇ, ਚਾਹੇ ਡਰੌਲੀ ਨੇ ਚਾਹੇ ਆਨੰਦਪੁਰ ਸਾਹਿਬ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਭਾਈ ਕਨਈਆ ਜੀ ਆਏ ਨੇ ਤੇ ਇੰਜ ਪ੍ਰਤੀਤ ਹੁੰਦਾ ਹੈ ਜਿਉਂ ਜਿਉਂ ਕਦਮ ਪੱਟਦੇ ਨੇ ਗੁਰੂ ਦਰਬਾਰ ਵੱਲ ਤੇ ਅੰਦਰ ਨੂੰ ਠੰਡ ਪਈ ਪੈਂਦੀ ਹੈ, ਅੰਦਰ ਨੂੰ ਸਕੂਨ ਪਿਆ ਮਿਲਦਾ ਹੈ ਤੇ ਮਾਨੋ ਅੰਦਰ ਬੋਲ ਕੇ ਕਹਿੰਦਾ ਹੈ ਕਿ ਜਿਸ ਥਾਂ ਤੇ ਤੂੰ ਜਾਣਾ ਸੀ ਤੇਰਾ ਸਹੀ ਮੁਕਾਮ ਤੇਰਾ ਸਹੀ ਟਿਕਾਣਾ ਆ ਗਿਆ ਹੈ। ਅੰਦਰ ਦੀ ਅਵਸਥਾ ਇਹ ਵੇ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਪਹੁੰਚਦੇ ਗੁਰੂ ਦਰਬਾਰ ਵਿੱਚ ਗਏ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਸੱਚੀ ਸਰਕਾਰ ਆਪਣੇ ਦਰਬਾਰ ਵਿੱਚ ਬੈਠੇ ਨੇ। ਭਾਈ ਸਾਹਿਬ ਭਾਈ ਕਨਈਆ ਜੀ ਦੇ ਨੇਤਰਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ, ਕੰਨਾਂ ਨਾਲ ਬਾਣੀ ਪਹਿਲਾਂ ਸੁਣ ਲਈ ਸੀ ਭਾਈ ਨਨਵੇਂ ਕੋਲੋਂ, ਅੱਖਾਂ ਨਾਲ ਗੁਰੂ ਤੇਗ ਬਹਾਦਰ ਜੀ ਦੇ ਦੀਦਾਰ ਪਾਏ ਤੇ ਜਦੋਂ ਦਰਸ਼ਨ ਕੀਤੇ ਤੇ ਅੰਦਰ ਨੇ ਕਿਹਾ ਤੇਰਾ ਸਹੀ ਟਿਕਾਣਾ ਆ ਗਿਆ ਹੈ। ਗੋਬਿੰਦ ਦਾ ਰੂਪ ਬੈਠੇ ਨੇ ਭਾਈ ਸਾਹਿਬ ਭਾਈ ਕਨਈਆ ਜੀ ਅੱਗੇ ਵਧੇ, ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ। ਜਦੋਂ ਮਸਤਕ ਟਿਕਿਆ ਸੱਚੀ ਸਰਕਾਰ ਦੇ ਚਰਨਾਂ ਨੂੰ ਭਾਈ ਕਨਈਆ ਜੀ ਦਾ ਮੱਥਾ ਛੋਇਆ ਤੇ ਇੰਜ ਲੱਗਾ ਜਿਵੇਂ ਸਿਰ ਤੋਂ ਪੈਰਾਂ ਤੱਕ ਮੇਰੇ ਅੰਦਰ ਕਿਸੇ ਨੇ ਕੋਈ ਨਵੀਂ ਬਿਜਲੀ ਦੌੜਾ ਦਿੱਤੀ ਹੋਵੇ। ਇੰਜ ਪ੍ਰਤੀਤ ਹੋਇਆ ਜਿਵੇਂ ਮੇਰਾ ਅੰਦਰ ਕਿਸੇ ਰਸ ਨਾਲ ਭਰਨ ਲੱਗਾ ਹੈ, ਕਿਉਂਕਿ ਅੱਜ ਮਾਲਕ ਨੇ ਮਿਹਰ ਕੀਤੀ। ਉਹ ਸਮਾਂ ਆ ਗਿਆ ਜਦੋਂ ਗੁਰੂ ਨਾਨਕ ਦੇ ਘਰ ਵਿੱਚੋਂ ਇਸ ਸੇਵਾ ਪੰਥੀ ਮਹਾਂਪੁਰਸ਼ ਨੇ ਰੈੱਡ ਕ੍ਰਾਸ ਦੇ ਬਾਨੀ ਨੇ ਘੱਟ ਘੱਟ ਵਿੱਚ ਖਾਰਜੀ ਉਹਦੇ ਦਰਸ਼ਨ ਪਾਣੇ ਨੇ, ਸਤਿਗੁਰੂ ਦੇ ਦਰਸ਼ਨ ਕੀਤੇ। ਇੱਥੇ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਗੱਲ ਲਿਖੀ ਹੈ ਕਿ ਦਰਸ਼ਨ ਕਰਨ ਤੋਂ ਬਾਅਦ ਸੇਵਾ ਵਿੱਚ ਭਾਈ ਸਾਹਿਬ ਭਾਈ ਕਨਈਆ ਜੀ ਤਤਪਰ ਹੋਏ। ਉਹਨਾਂ ਨੇ ਸੇਵਾ ਦਾ ਜ਼ਿਕਰ ਕਰਦਿਆਂ ਸ਼ਬਦ ਕਹੇ ਨੇ ਕਿ ਹਜ਼ੂਰ ਨੇ ਪਾਣੀ ਦੀ ਗਾਗਰ ਇਹਨਾਂ ਤੋਂ ਮੰਗਵਾਈ। ਕੁਝ ਸੱਜਣ ਇਹ ਲਿਖਦੇ ਨੇ ਕਿ ਘੋੜਿਆਂ ਦੀ ਸੇਵਾ ਵਿੱਚ ਵੀ ਇਹ ਲੱਗ ਗਏ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਪਾਣੀ ਦੀ ਗਾਗਰ ਲੈ ਕੇ ਆਓ। ਪ੍ਰਿੰਸੀਪਲ ਸਾਹਿਬ ਲਿਖਦੇ ਨੇ ਪਾਣੀ ਹਜ਼ੂਰ ਨੇ ਮੰਗਾਇਆ, ਆਪਣੇ ਚਰਨਾਂ ਤੇ ਪਾਣੀ ਪਾਇਆ, ਕਹਿ ਦਿੱਤਾ ਜਾਓ ਪਰਤ ਕੇ ਫਿਰ ਪਾਣੀ ਲਿਆਓ। ਪਾਣੀ ਲੈਣ ਚਲੇ ਗਏ, ਫਿਰ ਆਏ ਪਾਣੀ ਲਿਆਂਦਾ ਤੇ ਚਰਨਾਂ ਤੇ ਰੋੜ ਕੇ ਪਾਣੀ ਹਜ਼ੂਰ ਨੇ ਕਿਹਾ ਹੋਰ ਲੈ ਕੇ ਆ। ਉਹਨਾਂ ਦੀ ਲਿਖਤ ਮੁਤਾਬਕ 3 ਮਹੀਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਪਾਣੀ ਲਿਆਉਂਦੇ ਰਹੇ, ਪਾਣੀ ਡੋਲਦੇ ਰਹੇ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਕਿ ਭਾਈ ਸਾਹਿਬ ਭਾਈ ਕਨਈਆ ਜੀ ਨੇ ਕਦੀ ਵੀ ਨਾ ਕਿਹਾ ਕਿ ਮੈਂ ਇੰਨੀ ਮਿਹਨਤ ਕਰਕੇ ਪਾਣੀ ਲਿਆਉਂਦਾ, ਤੁਸੀਂ ਆਪਣੇ ਚਰਨਾਂ ਤੇ ਰੋੜ ਕੇ ਪਿਛਾਂ ਖਾਲੀ ਭਾਂਡਾ ਕਰਕੇ ਮੈਨੂੰ ਮੋੜ ਦਿੰਦੇ ਹੋ। ਬਸ ਇੱਕੋ ਸੀ, ਗੋਬਿੰਦ ਜੀ ਕੋ ਪਾਣਾ ਹੈ, ਗੋਬਿੰਦ ਜੀ ਕੇਵਲ ਗੁਰੂ ਤੇਗ ਬਹਾਦਰ ਦੇ ਚਰਨਾਂ ਦੀ ਸੇਵਾ ਵਿੱਚ ਮਿਲਣੇ। ਅੰਦਰ ਟਿਕ ਗਿਆ ਸਬਰ ਸੰਤੋਖ ਵਿੱਚ। 3 ਮਹੀਨਿਆਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਘੋੜਿਆਂ ਦੀ ਸੇਵਾ ਵੀ ਜਾ ਪਹੁੰਚੇ। ਦੇਖੋ ਇਸ ਗੁਰਮੁਖ ਦੀ ਆਰੰਭਤਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਬਾਣੀ ਸੁਣੀ ਸੀ ਭਾਈ ਨਨਵੇਂ ਤੋਂ, ਗੋਬਿੰਦ ਦੇ ਗੀਤ ਜੋ ਗੁਰੂ ਤੇਗ ਬਹਾਦਰ ਜੀ ਨੇ ਗਾਏ ਉਹਨਾਂ ਗੀਤਾਂ ਨੇ ਖਿੱਚ ਕੇ ਭਾਈ ਕਨਈਆ ਜੀ ਨੂੰ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਦਰ ਤੇ ਲੈ ਆਂਦਾ। ਪਾਣੀ ਢੋਇਆ ਪਰ 3 ਮਹੀਨੇ ਪਾਣੀ ਢੋ ਕੇ ਮੱਥੇ ਤੇ ਤਿਉੜੀ ਨਹੀਂ। ਅਸਲ ਵਿੱਚ ਮੇਰੇ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਇਹਦਾ ਅੰਦਰ ਇੰਨਾ ਕੁ ਟਿਕ ਜਾਏ, ਅੱਜ ਪਾਣੀ ਰੋੜਦਾ ਤੇ ਮੱਥੇ ਤੇ ਤਿਉੜੀ ਨਾ ਪਏ, ਕੱਲ ਨੂੰ ਵਰਦੀਆਂ ਖੋਈਆਂ ਗੋਲੀਆਂ ਵਿੱਚ ਇਹਨੇ ਮੋਢੇ ਤੇ ਮਸ਼ਕ ਪਾ ਕੇ ਤੁਰਨਾ, ਇਹਨੇ ਡਿੱਗੇ ਹੋਏ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਣਾ। ਰੱਬ ਮਿਹਰ ਕਰੇ ਇਹਦੀ ਦ੍ਰਿਸ਼ਟੀ ਵਿੱਚ ਇਹੋ ਜਿਹੀ ਸਮ ਦ੍ਰਿਸ਼ਟੀ ਪੈਦਾ ਹੋ ਜਾਏ, ਇਹ ਸਾਰਿਆਂ ਵਿੱਚੋਂ ਰੱਬ ਦੀ ਜੋਤ ਨੂੰ ਤੱਕੇ। ਘੋੜਿਆਂ ਵਿੱਚ ਹਜ਼ੂਰ ਦੇ ਘੋੜਿਆਂ ਦੀ ਸੇਵਾ ਕਰਦੇ ਨੇ ਭਾਈ ਸਾਹਿਬ ਭਾਈ ਕਨਈਆ ਜੀ, ਪ੍ਰੇਮ ਨਾਲ ਭਿੱਜ ਕੇ ਸੇਵਾ ਪੈ ਕਰਦੇ ਨੇ। ਅੱਜ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਆਪਣੇ ਘੋੜਿਆਂ ਵਾਲੇ ਟਿਕਾਣੇ ਤੇ ਆਏ ਤੇ ਭਾਈ ਸਾਹਿਬ ਦਾ ਨੇਮ ਸੀ ਘੋੜਿਆਂ ਦੀ ਸੇਵਾ, ਜਲ ਦੀ ਸੇਵਾ ਤੇ ਸਮਾਂ ਮਿਲਣਾ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ, ਨਹੀਂ ਤਾਂ ਆਪਣੇ ਇਕਾਂਤ ਵਿੱਚ ਬੈਠ ਕੇ ਗੁਰੂ ਗੁਰੂ ਜਪੀ ਜਾਣਾ, ਸਤਿਗੁਰੂ ਦੇ ਮੰਤਰ ਨੂੰ ਦ੍ਰਿੜ ਕਰੀ ਜਾਣਾ। ਹਜ਼ੂਰ ਘੋੜਿਆਂ ਵਾਲੇ ਤਬੇਲੇ ਵਿੱਚ ਆਏ, ਭਾਈ ਸਾਹਿਬ ਭਾਈ ਕਨਈਆ ਜੀ ਨੇ ਦੇਖਿਆ ਕਿ ਸੱਚੇ ਪਾਤਸ਼ਾਹ ਆ ਪਹੁੰਚੇ ਨੇ, ਹਜ਼ੂਰ ਦੇ ਚਰਨਾਂ ਵਿੱਚ ਝੋਕੇ ਮੱਥਾ ਟੇਕਿਆ। ਸੱਚੀ ਸਰਕਾਰ ਨੇ ਅੱਜ ਆਪਣੇ ਪਵਿੱਤਰ ਹਸਤ ਕਮਲ ਇਸ ਮਹਾਨ ਸਿੱਖ ਦੇ ਸਿਰ ਉੱਤੇ ਰੱਖੇ। ਇਹੋ ਜਿਹਾ ਹੱਥ ਮੇਰੇ ਗੁਰੂ ਨੇ ਰੱਖਿਆ, ਸੰਤ ਰਤਨ ਮਾਲ ਵਿੱਚ ਲਿਖਿਆ शरीर में अशरीरी पासिया। इस शब्द नूं फिर सुनियो, जदों हजूर ने इन्हां दे सीस ते खत रखिया शरीर में अशरीरी पासिया, इहदा भाव इह वे इस देह दे विचों बदे हो गए। इस शरीर विचों अशरीरी जिस आत्मा दा कोई रंग नहीं कोई रूप नहीं अपने अंतर आत्मे दे दीदार हो गए। भाई कन्हैया जी हजूर दे चरना भी टिके ने, सच्ची सरकार सिर ते हथ रखदे ने, ते तीन शब्द नाले मूंड पलोसदे ने। मूंड दा अखरी अर्थ समझदे हो, सिर अपनियां उंगलां नाल मूंड पलोसदे ने, नाले कहिंदे ने निहाल। भाई साहब जी नूं दूजी वारी निहाल, तीजी वारी शब्द क्या निहाल, ते नाल थापना दे के क्या उठ गुरु के लाल, तू बड़ी वड्डी सेवा करनी है मनुखता दी। भाई साहब भाई कन्हैया जी जदों हुण उठे ने, हुण जिंदगी पलट चुकी सी, आपां कहांगे जी ए किवें। मेरे गुरु अर्जुन साहब दे कदी बचन पढ़ो कि पूरे गुरु ने मेहर कीती, उन्हें तिणके तिणके विच वन वन विच हरियावल पैदा कर दिती, ते गुरु के सिखो भाई साहब भाई कन्हैया जी दा अंदर टिक गया। आनंदपुर साहब दी धरती ते टिके, इन्हां ने नेम बना लिया, इत्थे एक मशक बनाई, उहदे विच पाणी पा के गुरु के लंगर दी सेवा करनी, भावना नाल हजूर कृपालू दे चरणा विच आ के कीर्तन बाणी पाठ सुनना। समा लंघदा गया, भाई साहब भाई कन्हैया जी साई दे चरणा विच जुड़े रहे। इसे समय दे दरमियान एक घटना है, वो मैं संखेप विच जरूर आप नाल सांझी करनी चाहना। इस घटना नूं प्रोफेसर प्रीतम सिंह ने, प्रोफेसर प्यारा सिंह पद्म ने, प्रिंसीपल सतबीर सिंह ने, ते खास करके संत रतन माल विच भी दर्ज कीता सेवा पंथी महापुरुषां। हजूर ने कहा जदों शस्त्र पाने ने, पानी ढोण वाला, मशक मोढ़े ते रखण वाला, इनू किसे कह दिता तुसी शस्त्र क्यों नहीं पाए, गुरु का हुक्म है। कहिंदे ने भाई साहब ने एक तेगा अपने एक पासे लटका लिया, सज्जे पासे तेगा बन के तुरे, ते जदों ये चलन उदों सी कि हर सिख शस्त्र तारी होवे, ये तेगा बन के चले, ते ढोंदे पानी सन करदे सेवा सन, वो तेगा सही तरह सिपाहियां दी तरह इन्हां तों लटकाया ना गया। उत्थे कहिंदे ने किसे पुछया कि तेगा तां लटका लिया ही, तेनू तां पता कोई नहीं भी तेगा लटकाना किवें वे, ते जंग विच जा के तू की करेगा। कहन लगे भाई जी मैं तेगा इस करके नहीं बनिया कि मैं जंग विच लड़ना है, इस करके बन के तुरिया वा कि जदों कोई मैनू मारन आवे ते मैं कहांगा जा लै पकड़ मेरा तेगा, इहदे नाल ही मैनू सेवा करदे आ, तू गुरु दे चरणा विच पहुंचा दे, मैं अपने लिए तेगा बनिया, किसे दे मारन लई तेगा नहीं बनिया। जदों इह शब्द सुने, हुण देखो इह गुरु दी आश्चर्य खेड है, इहदे ते तर्क ते कटाक्ष नहीं। उस सिख ने कहा कहिंदा वाह तू सिख है कमजोर बुझ दे ले तू, तेगा बन के तुरिया फिरने अपनी मौत दा सामना करके, ते ए खबर साहब गुरु कलगीधर सच्चे पातशाह तक पहुंच गई। हजूर कृपालू जी ने बुलाया, कहन लगे भाई जी शब्द सन तुसी की दसदे पए हो, तेगा बनिया तुहानू पता नहीं तेगा कास वास्ते। कहन लगे सच्चे पातशाह इस वास्ते कोई मारन आवे ते तेगा दे देंगा। हजूर ने कहा कि तुहानू तेग दी लोड़ नहीं, तुहाडे लई तेगा असां पाया है। तुहानू की कहा सी घोड़ियां दे तबेले विच, ध्यान दिया जे पिता गुरु जी ने की कहा सी। भाई कन्हैया साहब हाथ जोड़ के कहन लगे सच्चे पातशाह उस दिन मैं मंग मंगी सी, हुण होर भरोसा हो गया। कहन लगे मानवता दी सेवा करो, गुरु दे चरणा विच रहना है। नाल शब्द कह दिता कि हर एक नूं प्रेम करो, गुरु दे चरणा विच रहना है। तुहाडा काम जिहड़ी मशक चुकी है पाणी पिलाओ, लोड़वंदां नूं लंगर छकाओ, कीर्तन कथा बाणी कोई सुन आवे उहनूं कीर्तन बाणी सुनाओ। भाई कन्हैया जी ने खत जोड़ दिते, साहिब गुरु कलगीधर दाते ने रहमतां इन्हां ते कीतियां। हुण समा उह आ बणिआ जिहड़ी घटना दा आप सारे जिक्र पढ़दे हो सुणदे हो। आनंदपुर साहिब दी धरती नूं घेरे पै गए ने, ਜ਼ਾਲਮ ਨੇ ਚਾਰ ਚੁਫੇਰੇ ਆਨੰਦਪੁਰ ਨੂੰ ਘੇਰ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਤੇ ਉਹਨਾਂ ਨੂੰ ਜਿਉਂਦੇ ਜੀ ਉਹ ਪਕੜਨਾ ਚਾਹੁੰਦੇ ਨੇ। ਸਾਹਿਬ ਗੁਰੂ ਕਲਗੀਧਰ ਜੀ ਦੇ ਸਿੱਖ ਸ਼ਸਤਰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਪਏ ਨੇ ਤੇ ਇਹ ਗੁਰੂ ਕਾ ਲਾਲ ਇਹਨਾਂ ਨੇ ਚਿੱਟੇ ਬਸਤਰ ਆਪਣੇ ਤਨ ਤੇ ਪਾ ਲਏ। ਭਾਈ ਸਾਹਿਬ ਦਾ ਉਸ ਵੇਲੇ ਪਹਿਰਾਵਾ ਸੀ, ਚਿੱਟੇ ਬਸਤਰ ਤਨ ਤੇ ਪਾਏ ਤੇ ਇੱਕ ਚਿੱਟਾ ਜਿਹਾ ਝੰਡਾ ਇਹਨਾਂ ਨੇ ਆਪਣੀ ਮਸ਼ਕ ਦੇ ਉੱਤੇ ਬੰਨ ਲਿਆ। ਪਾਣੀ ਦੀ ਭਰ ਕੇ ਉਹ ਮਸ਼ਕ ਮੋਢੇ ਤੇ ਰੱਖ ਕੇ ਤੁਰ ਪਏ। ਜਦੋਂ ਜੰਗ ਵੀ ਜਾਣਾ ਇਹਨਾਂ ਨੇ ਪਹਾੜੀਆਂ ਦੇ ਮੋਰਚੇ ਵਿੱਚ ਵੀ ਪਹੁੰਚ ਜਾਣਾ, ਇਹਨਾਂ ਨੇ ਮੁਗਲਾਂ ਦੇ ਮੋਰਚੇ ਵਿੱਚ ਵੀ ਪਹੁੰਚਣਾ ਤੇ ਸਾਰਾ ਦਿਨ ਜੰਗ ਲੱਗਣੀ। ਤੇ ਰਸੰਤ ਰਤਨਮਾਲ ਵਿੱਚ ਲਿਖਿਆ ਹੈ ਕਿ ਪਾਣੀ ਦੀ ਮਸ਼ਕ ਲੈ ਕੇ ਜਦੋਂ ਕਿਸੇ ਨੇ ਫੱਟ ਖਾ ਕੇ ਵਿਲਕ ਕੇ ਕਹਿਣਾ ਹਾਏ ਪਾਣੀ, ਉਸ ਦੇ ਮੂੰਹ ਨੂੰ ਆਪਣਾ ਹੱਥ ਲਾ, ਮਸ਼ਕ ਵਿੱਚੋਂ ਪਾਣੀ ਕੱਢ ਕੇ ਉਹਨੂੰ ਪਿਲਾ ਦੇਣਾ। ਇੱਥੋਂ ਤੱਕ ਇਤਿਹਾਸ ਵਿੱਚ ਮਿਲਦਾ ਹੈ ਕਿ ਭਾਈ ਸਾਹਿਬ ਜੀ ਨੇ ਜਦੋਂ ਜਲ ਛਕਾਉਣਾ, ਕਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਇਹ ਵਕਾਊ ਮਾਲਕ ਹੈ, ਰੁਪਈਏ ਲੈ ਕੇ ਦੁਸ਼ਮਣਾਂ ਨੇ ਖਰੀਦ ਲਿਆ ਹੈ। ਸੱਚ ਜਾਣਿਓ, ਆਤਮ ਦ੍ਰਿਸ਼ਟੀ ਨੂੰ ਬ੍ਰਹਮ ਗਿਆਨੀ ਦੇ ਅੰਦਰ ਨੂੰ ਕੇਵਲ ਤਾਂ ਸੱਚਾ ਪਾਤਸ਼ਾਹ ਜਾਣਦਾ ਜਿਹਨੇ ਉਹਨੂੰ ਇਹ ਦਾਤ ਦਿੱਤੀ, ਤੇ ਜਾਂ ਉਹ ਜਾਣਦਾ ਜਿਹੜਾ ਇਸ ਅਵਸਥਾ ਨੂੰ ਮਾਣਦਾ ਪਿਆ। ਸਾਡੇ ਵਰਗੇ ਲੋਕਾਂ ਲਈ ਤਾਂ ਕੇਵਲ ਉਹ ਦੁਸ਼ਮਣਾਂ ਦੀ ਮਦਦ ਪਿਆ ਕਰਦਾ ਹੈ। ਜਦੋਂ ਕਿਹਾ ਸੱਚੇ ਪਾਤਸ਼ਾਹ ਇਹ ਦੁਸ਼ਮਣਾਂ ਨੂੰ ਪਾਣੀ ਪਿਆ ਪਿਲਾਉਂਦਾ ਹੈ, ਹਜ਼ੂਰ ਕਿਰਪਾਲੂ ਜੀ ਨੇ ਆਪਣੇ ਕੋਲ ਬੁਲਾਇਆ, ਸਿੱਖ ਕੋਲ ਸ਼ਸਤਰਧਾਰੀ ਖਲੋਤੇ ਨੇ, ਆਵਾਜ਼ ਦੇ ਕੇ ਕਿਹਾ ਭਾਈ ਕਨਈਆ ਜੀ ਇਹ ਸਿੰਘ ਕੀ ਕਹਿ ਰਹੇ ਨੇ? ਸੱਚੇ ਪਾਤਸ਼ਾਹ ਹੁਕਮ, ਕਹਿੰਦੇ ਨੇ ਦੁਸ਼ਮਣ ਨੂੰ ਪਾਣੀ ਪੈ ਪਿਲਾਉਂਦੇ ਹੋ? ਤੇ ਭਾਈ ਸਾਹਿਬ ਭਾਈ ਕਨਈਆ ਜੀ ਖੱਤ ਜੋੜ ਕੇ ਕਹਿਣ ਲੱਗੇ ਮੇਰੇ ਦਾਤਾ ਜੀ, ਤੈਨੂੰ ਪਿਆ ਪਿਲਾਵਾਂ ਪਾਣੀ, ਮੈਨੂੰ ਕੋਈ ਹੋਰ ਨਜ਼ਰ ਨਾ ਆਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਹੈ ਸਭਣੀ ਥਾਈ। ਭਾਈ ਵੀਰ ਸਿੰਘ ਜੀ ਦੀ ਕਵਿਤਾ ਹੈ, ਤੈਨੂੰ ਪਿਆ ਪਿਲਾਵਾਂ ਪਾਣੀ, ਕੋਈ ਹੋਰ ਦਿਸ ਨਾ ਆਈ, ਮੈਨੂੰ ਹੋਰ ਕੋਈ ਨੀ ਦਿਸਦਾ ਪਿਆ, ਤੁਰਕ ਤੁਰਕ ਨਾ ਮੈਨੂੰ ਦਿਸਦਾ, ਕੋਈ ਹੋਰ ਦਿਸ ਨਾ ਆਈ। ਕਹਿਣ ਲੱਗੇ ਹਜ਼ੂਰ ਕਿਰਪਾਲੂ ਜੀ ਜਦੋਂ ਸੁਣ ਲੱਗੇ ਤੇ ਇਹਦੇ ਸ਼ਬਦ ਸਨ, ਦਾਤਾ ਸੱਚ ਜਾਣੀ ਇਹ ਦੁਸ਼ਮਣ ਪੈ ਮਾਰਦੇ ਨੇ, ਮੈਂ ਜ਼ਖਮੀ ਦੁਸ਼ਮਣ ਦੇ ਮੂੰਹ ਵਿੱਚ ਪਾਣੀ ਦੀਆਂ ਬੂੰਦਾਂ ਸਿੰਜ ਕੇ ਦੁਸ਼ਮਣੀ ਪਿਆ ਮਾਰਨਾ ਵਾ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਗੁਰੂ ਕਲਗੀਧਰ ਜੀ ਦਾ ਸਿੱਖ ਡਿੱਗਿਆ ਹੋਇਆਂ ਦੇ ਮੂੰਹ ਵਿੱਚ ਪਾਣੀ ਵੀ ਪਾਉਂਦਾ ਪਿਆ ਹੈ। ਇਹ ਦੁਸ਼ਮਣ ਮਾਰਦੇ ਨੇ, ਮੈਂ ਦੁਸ਼ਮਣੀ ਦਾ ਬੀਜ ਮਾਰਨ ਤੇ ਤੁਲਿਆ ਵਾਂ, ਤੈਨੂੰ ਪਿਆ ਪਿਲਾਵਾਂ ਪਾਵੀਂ, ਮੇਰੇ ਸਿਰ ਦੇ ਸਾਈਂ। ਇਸ ਕਵਿਤਾ ਵੱਲ ਧਿਆਨ ਦਿਆ ਜੇ, ਤੈਨੂੰ ਪਿਆ ਪਿਲਾਵਾਂ ਪਾਣੀ, ਮੇਰੇ ਸਿਰ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਹੈ ਸਭਨੀ ਸਾਈਂ। ਕਹਿਣ ਲੱਗੇ ਖਸ ਬੋਲੇ ਤੇ ਗਲੇ ਲਗਾਇਆ, ਹੱਥੋਂ ਡੱਬੀ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਹੀ। ਹੱਥੋਂ ਡੱਬੀ ਦੇਖ ਕੇ ਕਹਿਣ ਲੱਗੇ ਭਾਈ ਕਨਈਆ ਜੀ ਆ ਪਕੜੋ ਮਲਮ ਦੀ ਡੱਬੀ, ਪਿਆਸਿਆਂ ਨੂੰ ਪਾਣੀ ਪਿਆਉਂਦੇ ਹੋ ਤੇ ਜਦੋਂ ਕਿਸੇ ਦੇ ਸਰੀਰ ਵਿੱਚੋਂ ਖੂਨ ਨਿਕਲਦਾ ਹੋਵੇ ਮੇਰੇ ਲਾਲ, ਉਹਦੇ ਜ਼ਖਮ ਨੂੰ ਸਾਫ ਕਰਕੇ ਮਲਮ ਲਾਈ, ਸੱਚ ਲਾਈ। ਸੱਚ ਹੈ ਕਿ ਉਸ ਮਲਮ ਨਾਲ ਜ਼ਖਮ ਨਹੀਂ ਭਰਨੇ, ਕੇਵਲ ਉਹਨਾਂ ਦੇ ਅੰਦਰੋਂ ਦੁਸ਼ਮਣੀ ਵਾਲੀ ਬਿਰਤੀ ਖਤਮ ਹੋ ਜਾਏਗੀ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮੈਂ ਇੱਥੇ ਕੁਝ ਪ੍ਰਮਾਣ ਦੇਣੇ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੇ ਇਸ ਅਵਸਥਾ ਨੂੰ ਪ੍ਰਵਾਨ ਕੀਤਾ ਹੈ। ਇਹ ਗੱਲ ਵੱਖਰੀ, ਅਸੀਂ ਕੱਟੜਤਾ ਵਿੱਚ ਸੰਕੀਰਨਤਾ ਵਿੱਚ ਵਸ ਗਏ ਹਾਂ, ਸਾਨੂੰ ਇਹ ਸਮਝ ਹੀ ਕੋਈ ਨਹੀਂ ਮੇਰੇ ਗੁਰੂ ਦਾ ਇਸ ਸਿੱਖ ਕਿਹੜੀ ਅਵਸਥਾ ਵਿੱਚ ਵਿਚਰਦਾ ਹੈ। ਤੁਸੀਂ ਇੱਕ ਬਚਨ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਗੁਰੂ ਤੇਗ ਬਹਾਦਰ ਜੀ ਦਾ, ਕਹਿੰਦੇ ਨੇ ਜਿਨ੍ਹਾਂ ਉੱਤੇ ਸਾਈਂ ਕਿਰਪਾ ਕਰਕੇ ਇਹ ਦ੍ਰਿਸ਼ਟੀ ਦੇਦਾ ਉਹਨਾਂ ਨੂੰ ਪ੍ਰਤੀਤ ਹੁੰਦਾ, ਘੱਟ ਘੱਟ ਮੈਂ ਖਰਜੂ ਬਸੈ ਸੰਤਨ ਕਹੋ ਪੁਕਾਰ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਉਹਨਾਂ ਨੂੰ ਸਮਝ ਪੈਂਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਵਾਂ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆਂ ਰਾਮ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾਂ ਨਹੀਂ ਜਾਣੀਐ। ਉਹਨਾਂ ਨੂੰ ਸਮਝ ਪੈਂਦੀ ਹੈ ਕਿ ਜੈ ਜੈ ਪੇਖੂ ਤੈ ਹਜ਼ੂਰ,
भाई साहब भाई कन्हैया जी जिधर देखते ने केवल गुरु कलगी वाले का जलाल प्या दिसदा है। भाई साहब भाई नंद लाल जी ने एक बड़ा सोहना अपनी गजल विच शेर दिता है, कहिंदे ने खे मेरे प्यारे प्रीतम जी भावें तू दो कृपाना पा के बैठ, भावें तू भगवे बस्तर पा के देख, भावें तू किते काले सूफिया वाले कपड़े पा के देख, भावें तू शरइया वाली शरा नू धारण कर लै, पर जिन्हां नू तू अंदरों देखण दी जाच दे दित्ती, अंदरों देखण दी दात बख्श दित्ती, किसे रूप विच भी आ जाए सच जानी वह सिंघां विच भी तेनू देखेगा, वह तुरकां विच भी तेनू देखेगा, वह अपणियां विच भी तेनू देखेगा, वह बेगानियां विच भी तेनू देखेगा। भाई नंद लाल दे बचन ने गाहे सूफी गाहे जाहिद गाहे कलंदर मेशवद, भाई कन्हैया साहब इस तुक दे अर्थ पै करदे ने, हे गुरु गोबिंद सिंह सूफिया विच भी तू खैं, शरइया विच भी तू खैं, रमते फकीरां विच भी तू खैं, मेरे सोहणिया मित्रा भावें शस्त्र पकड़ ते भावें शस्त्र खाई जा सच जानी मैनू तेरे तो बिना दूजा दिसदी कोई। गाहे सूफी गाहे जाहिद गाहे कलंदर मेशवद रंग हाए मुख्तलिब दार्द बुते अयार मां, उथे उन्हां ने बचन कहे के दाता जी जै जै पेखूं तैं खजूर दूर कतों ना जाई, रब रहा सरबत्र मैं मन सदा त्याई। उथे ही भावना वाला खिरदा कह रहा है कि दुनिया के लोगो हर खिरदे विच मेरे गुरु कलगी वाले आप विराजमान ने। सच्ची सरकार त्रुट पे ते नाल कह दिता कि सिखो एदे ते शक ना करियो, क्यों कह लगे तुसी गुरु अर्जुन देव जी दी सुखमनी पढ़ते हो? सिखा ने कहा पढ़ने हां। कह लगे तुहाडे विचों कई पढ़ते ने पर असल विच एदे विच सुखमनी वर्तन लग पई है। हे दाता एदे अंदर सुखमनी किवें वरतदी है? उते हजूर ने एक बचन कहा कि मन साचा मुख साचा सोए, एदे अंदर ए अष्टपदी वरतदी पई है, साडी रसना ते केवल वरतदी ए। भाई कन्हैये दे रोम रोम विच रच गई है कि मन साचा मुख साचा सोए, अवर ना पेख है एकस बिन कोए, नानक ए लक्षण ब्रह्म ज्ञानी होए। अवर ना पेख है एक गुरु तो बिना रब तो बिना दूजा इनू दिसदा नहीं पिया, ए ब्रह्म ज्ञानी दे लक्षण ने। गुरु के सिखो हजूर ने फरमाया कि पंजा तत्तां दा शरीर बनिया है, भाई कन्हैये ने पंजा तत्तां दी रहत जीनी शुरू कर दिती। इन्हां शब्दां नू टेक के थोड़ा जा सुनियो, मैं इस गल नू एक्सप्लेन कर ली कि भाई साहब नू हर एक दे अंदर साई गुरु नानक दी जोत गुरु गोबिंद सिंह पै दिसदे ने कि हर एक दे अंदर तू है। हजूर ने कहा इन्हें पंजा तत्तां दी रहत धारण कर ली। महाराज पंजा तत्तां दी रहत की? कह लगे कबीर साहब दे बचन पढ़े जे कि अप तेज बाए पृथ्वी आकाशा गौड़ी राग, ऐसी रहत रहूं हर पासा, इन्हें जल तो मर्यादा ले लिए, एदे कुल जल वाली रीत है, एदे कुल पवन वाली रीत है, एदे कुल अग वाली रीत है, एदे कुल मिट्टी वाली रीत है, एदे कुल आकाश तत् वाली रीत है। सिख पुछदे ने दाता कि पंजां तत्तां दी रहत विच किवें? हजूर ने कहा पढ़ो कि जेड़ा जल है वह कदी भी मैला नहीं खुंदा, वह लोकां दी मैल उतार के परत के फिर निर्मल है, ते जिन्हों हर थां ते साई दिसन लग पे वह इन्ना कु निर्मल हो गया है कि भाई कन्हैया करोड़ा लोकां दी मैल नू धो के उन्हां मैलियां विच रह के फिर भी निर्मल दा निर्मल ही है। हजूर दा बचन है कि मैं पांच तत्तां दा एक एक प्रमाण आप नाल दे के अगे चलने। अप तेज बाए पृथ्वी आकाशा ऐसी रहत रहूं हर पासा, पहली गल पानी दा ए गुण है, पानी दे ए मर्यादा है, ब्रह्म ज्ञानी निर्मल ते निर्मला जैसे मैल ना लागे जला, कदी पानी नू मैल लगती है? असी देखांगे अपणियां विच्चों दुश्मन, पर चेते रखियो ब्रह्म ज्ञानी दुश्मना विच्चों भी अपने देखेगा। हकीकत है बाबा फरीद जी ने एक बचन कहा, कहिंदे ने जदों तेरे घर कोई सज्जन आवे उहनू बिठाण वास्ते तू धरती नू पदरिया करना, उच्ची नीवी थां मिटा के तू सम ਥਾਂ ਬਰਾਬਰ ਕਰਨਾ। ਕਹਿੰਦੇ ਨੇ ਜੇ ਕਿਸੇ ਬਾਹਰੋਂ ਆਏ ਮਹਿਮਾਨ ਦੀ ਮੰਜੀ ਡਾਹਣੀ ਏ, ਉਹਦੇ ਲਈ ਥਾਂ ਬਰਾਬਰ ਚਾਹੀਦੀ ਏ। ਉਹ ਜਿਹਦੇ ਅੰਦਰ ਮੇਰੇ ਸੱਜਣ ਪਰਮਾਤਮਾ ਨੇ ਬਹਿਣਾ, ਉਹਦੇ ਲਈ ਅੰਦਰ ਸਮ ਦ੍ਰਿਸ਼ਟੀ ਦੀ ਥਾਂ ਚਾਹੀਦੀ ਹੈ। ਭਾਈ ਸਾਹਿਬ ਦਾ ਪਹਿਲਾ ਗੁਣ ਇਹ ਵੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਪਾਣੀ ਮੈਲ ਉਤਾਰ ਕੇ ਫਿਰ ਨਿਰਮਲ। ਤੇ ਭਾਈ ਸਾਹਿਬ ਇਹਨਾਂ ਮਲੀਨ ਬਿਰਤੀ ਵਾਲੇ ਜਿਹੜੇ ਖਜ਼ੂਰ ਉੱਤੇ ਜ਼ੁਲਮ ਕਰਨ ਆਏ ਨੇ, ਉਹਨਾਂ ਨੂੰ ਪਾਣੀ ਪਿਆ ਪਿਆ ਕੇ ਮਾਨੋ ਨਿਰਮਲ ਕਰਕੇ ਇਹਨਾਂ ਦੀ ਮੈਲ ਧੋ ਕੇ ਫਿਰ ਨਿਰਮਲ ਦੇ ਨਿਰਮਲ। ਦੂਸਰਾ ਗੁਣ ਇਹਨਾਂ ਨੇ ਲਿਆ ਅਗਨ ਕੋਲੋਂ, ਅਪ ਤੇਜ। ਦੇਖੋ ਇਹਨਾਂ ਨੇ ਗੁਣ ਲਿਆ ਅੱਗ ਤੋਂ। ਅੱਗ ਦਾ ਗੁਣ ਕੀ ਸੀ? ਕਹਿਣ ਲੱਗੇ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾ। ਹੁਣ ਅੱਗ ਕੋਲ ਕੋਈ ਆ ਜਾਏ, ਉਹ ਕਦੀ ਵਿਤਕਰਾ ਕਰਦੀ ਹੈ ਕਿ ਮੈਂ ਤੈਨੂੰ ਸੇਕ ਨਹੀਂ ਦੇਣਾ? ਅੱਗ ਕਦੀ ਕਹਿੰਦੀ ਹੈ ਮੈਂ ਤੇਰੀ ਮੈਲ ਨਹੀਂ ਸਾੜਨੀ? ਅੱਗ ਦੇ ਕੋਲ ਕੋਈ ਵੀ ਆ ਜਾਏ, ਸਾਰੀ ਮੈਲ ਵੀ ਸੋਨੇ ਦੀ ਸਾੜ ਕੇ ਸ਼ੁੱਧ ਕਰਦੀ ਏ, ਜਿਹੜਾ ਨੇੜੇ ਆ ਜਾਏ ਉਹਨੂੰ ਨਿੱਗ ਦਿੰਦੀ ਏ। ਭਾਈ ਕਨਈਆ ਤਾਂ ਅੱਗ ਦੀ ਤਰ੍ਹਾਂ, ਇਹਦੇ ਨੇੜੇ ਜਿਹੜਾ ਵੀ ਆ ਗਿਆ ਉਹਨੂੰ ਪ੍ਰੇਮ ਦਾ ਨਿੱਗ ਇਹਨਾਂ ਨੇ ਦੇਣਾ ਹੀ ਦੇਣਾ ਹੈ। ਤੀਜਾ ਗੁਣ ਇਹਨਾਂ ਨੇ ਲਿਆ ਹੈ ਹਵਾ ਕੋਲੋਂ। ਮਹਾਰਾਜ ਹਵਾ ਕੋਲੋਂ ਗੁਣ ਕੀ ਲਿਆ? ਹਜ਼ੂਰ ਨੇ ਨਾਲ ਹੀ ਬਚਨ ਕਹਿ ਦਿੱਤੇ। ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਅਮੀਰਾਂ ਤੇ ਗਰੀਬਾਂ ਨੂੰ ਸਾਰਿਆਂ ਨੂੰ ਇੱਕਾਂ ਜਿਹਾ ਸੁੱਖ ਦਿੰਦੀ ਏ। ਤੇ ਭਾਈ ਸਾਹਿਬ ਭਾਈ ਕਨਈਆ ਜੀ, ਇਹ ਤਾਂ ਬ੍ਰਹਮ ਗਿਆਨੀ ਹਵਾ ਦੀ ਤਰ੍ਹਾਂ ਸਾਰਿਆਂ ਨੂੰ ਸਕੂਨ ਪੈ ਦਿੰਦੇ ਨੇ। ਚੌਥਾ ਪ੍ਰਮਾਣ ਲਿਆ। ਕਹਿਣ ਲੱਗੇ ਭਾਈ ਕਨਈਆ ਜੀ ਤਾਂ ਧਰਤੀ ਦੀ ਤਰ੍ਹਾਂ ਨੇ, ਕੋਈ ਇਹਨਾਂ ਨੂੰ ਮਾੜਾ ਕਹਿ ਦੇਗਾ ਤਾਂ ਵੀ ਉਹਦੇ ਮੂੰਹ ਵਿੱਚ ਪਾਣੀ ਪਾਣਗੇ, ਕੋਈ ਇਹਨਾਂ ਨੂੰ ਭਲਾ ਕਹਿ ਦੇਗਾ ਤਾਂ ਵੀ ਪਾਣੀ ਪਾਣਗੇ। ਜੇ ਤੁਸੀਂ ਦੋਸ਼ ਲਾ ਦਿੱਤਾ ਕਿ ਭਾਈ ਕਨਈਆ ਵਿਕਿਆ ਹੈ, ਇਹ ਤੁਹਾਡੀਆਂ ਗੱਲਾਂ ਸੁਣ ਕੇ ਵੀ ਪਾਣੀ ਮੂੰਹ ਵਿੱਚ ਪਾਉਂਦਾ ਹੈ, ਤੇ ਜੇ ਅਸੀਂ ਸ਼ਾਬਾਸ਼ ਦੇ ਦਿੱਤੀ ਇਹਨੇ ਪਾਣੀ ਫਿਰ ਵੀ ਪਾਣਾ, ਕਿਉਂਕਿ ਧਰਤੀ ਨੂੰ ਕੋਈ ਪੱਟ ਲਏ ਤੇ ਧਰਤੀ ਕਲਪਦੀ ਨਹੀਂ। ਪੱਟਣ ਵਾਲੇ ਨੂੰ ਇਹ ਨਹੀਂ ਕਹਿੰਦੀ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਅਨਾਜ ਨਹੀਂ ਦੇਣਾ, ਤੇ ਜੇ ਧਰਤੀ ਉੱਤੇ ਕੋਈ ਚੰਦਨ ਦਾ ਲੇਪਣ ਕਰਦਾ ਤੇ ਉਹਦੀ ਖੁਸ਼ਾਮਦ ਨਹੀਂ ਕਰਦੀ। ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਪੰਜਵਾਂ ਗੁਣ ਭਾਈ ਕਨਈਏ ਵਿੱਚ ਆਕਾਸ਼ ਵਾਲਾ ਆ ਗਿਆ। ਮੈਂ ਬੇਨਤੀ ਕਰਨਾ ਪਿਆ, ਆਕਾਸ਼ ਸਰਬ ਵਿਆਪਕ ਹੈ। ਜੇ ਟੇਢਾ ਘੜਾ ਹੋਵੇ ਆਕਾਸ਼ ਕਦੀ ਟੇਢਾ ਨਹੀਂ ਹੁੰਦਾ, ਟੇਢੇ ਮੇਢੇ ਘੜਿਆਂ ਵਿੱਚ ਵੀ ਆਕਾਸ਼ ਉਸੇ ਤਰ੍ਹਾਂ ਹੈ। ਤੇ ਭਾਈ ਸਾਹਿਬ ਭਾਈ ਕਨਈਆ ਜੀ, ਜਿਵੇਂ ਆਕਾਸ਼ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠਾ ਹੈ। ਕਹਿਣ ਲੱਗੇ ਪਿਆਰਿਓ, ਇਸੇ ਤਰ੍ਹਾਂ ਭਾਈ ਕਨਈਏ ਦਾ ਹਿਰਦਾ ਆਕਾਸ਼ ਦੀ ਤਰ੍ਹਾਂ ਵਿਸ਼ਾਲ ਹੋ ਗਿਆ ਹੈ। ਇਹਦੀ ਧਰਮਸ਼ਾਲਾ ਵਿੱਚ ਕੋਈ ਤੁਰਕ ਆਵੇ, ਕੋਈ ਹਿੰਦੂ ਆਵੇ, ਕੋਈ ਅਰਬੀ ਆਵੇ, ਕੋਈ ਫਰਾਂਸੀਸੀ ਆਵੇ, ਕੋਈ ਬੰਗਾਲੀ ਆਵੇ, ਕੋਈ ਹਿੰਦਵੀ ਆਵੇ, ਇਹ ਤਾਂ ਅਸਮਾਨ ਦੀ ਤਰ੍ਹਾਂ ਸਾਰਿਆਂ ਨੂੰ ਆਪਣੇ ਗਲੇ ਨਾਲ ਆਪਣੇ ਕਲਾਵੇ ਵਿੱਚ ਲੈ ਲਏਗਾ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ, ਜੈਸੇ ਤਰ ਉਪਰ ਆਕਾਸ਼। ਜਿਵੇਂ ਆਕਾਸ਼ ਸਾਰੀ ਧਰਤੀ ਨੂੰ ਕਲਾਵੇ ਵਿੱਚ ਲਾਈ ਬੈਠਾ, ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਕਨਈਆ ਜੀ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠੇ ਨੇ। ਹਜ਼ੂਰ ਕਿਰਪਾਲੂ ਦੀਆਂ ਰਹਿਮਤਾਂ ਨਾਲ ਨਿਵਾਜੇ ਗਏ। ਇਸ ਮਾਸ਼ਕੀ ਨੇ ਡਿੱਗੇ ਹੋਏ ਦੁਸ਼ਮਣਾਂ ਦੇ ਮੂੰਹ ਨੂੰ ਹੱਥ ਲਾ ਲਾ ਕੇ ਪਾਣੀ ਪਿਲਾਏ। ਅੱਜ ਤੁਰੇ ਨੇ ਮਲਮ ਤੇ ਡੱਬੀ ਮਿਲੀ, ਤੇ ਪਿਛਲੇ ਸਾਲ ਪੂਰਾ 300 ਸਾਲ ਹੋ ਗਏ ਸਨ ਭਾਈ ਸਾਹਿਬ ਨੂੰ ਡੱਬੀ ਤੇ ਮਲਮ ਦਿੱਤਿਆਂ। ਸਮਾਗਮ ਬੜੇ ਹੋਏ, ਪਰ ਅੱਜ ਮੈਨੂੰ ਪ੍ਰਸੰਨਤਾ ਹੈ ਕਿ ਮੈਂ ਆਪ ਸੰਗਤ ਨਾਲ ਇਸ ਮਹਾਨ ਸਿੱਖ ਦੇ ਜੀਵਨ ਦੇ ਕੋਈ ਸਮਾਚਾਰ ਸਾਂਝੇ ਕਰ ਰਿਹਾ। ਹੁਣ ਮਸ਼ਕ ਚੁੱਕੀ, ਜਦੋਂ ਕੋਈ ਡਿੱਗਾ ਪਹਿਲਾਂ ਉਹਨੂੰ ਪਾਣੀ ਪਿਲਾਇਆ, ਪਾਣੀ ਪੀਣ ਤੋਂ ਬਾਅਦ ਦੇਖਿਆ ਜਦੋਂ ਉਹਦੇ ਸਰੀਰ ਵਿੱਚੋਂ ਖੂਨ ਪਿਆ ਨਿਕਲਦਾ, ਮਸ਼ਕ ਨੂੰ ਕੋਲ ਰੱਖ ਕੇ ਕਹਿਣ ਲੱਗੇ ਲਿਆ ਮੈਂ ਤੇਰੇ ਜ਼ਖਮ ਨੂੰ ਸਾਫ਼ ਕਰਨਾ ਵਾ। ਦੁਸ਼ਮਣ ਕਹਿੰਦਾ ਹੈ ਕਿ ਅੱਗੇ ਤੂੰ ਪਾਣੀ ਤੁਰਕ ਨੂੰ ਮਲਮ ਲਾ ਕੇ ਪੱਟੀ ਬੰਨੀ, ਤੇ ਉਹ ਰੋਣ ਲੱਗ ਪਿਆ, ਉਹਦੀਆਂ ਅੱਖਾਂ ਵਿੱਚੋਂ ਸ਼ਬਰ ਲੱਗ ਗਈ। ਭਾਈ ਸਾਹਿਬ ਭਾਈ ਕਨਈਆ ਜੀ ਕਹਿੰਦੇ ਨੇ ਕਿਤੇ ਮਲਮ ਲਾਉਂਦਿਆਂ ਤੇਰੇ ਜ਼ਖਮ ਨੂੰ ਜ਼ਿਆਦਾ ਖੇਤ ਤਾਂ ਨਹੀਂ ਹੋਇਆ ਕਿ ਪੀੜਾ ਨਾ ਰੋਣਾ? ਹੱਥ ਜੋੜ ਕੇ ਉਹ ਦੁਸ਼ਮਣ ਕਹਿੰਦਾ ਨਹੀਂ, ਮੈਂ ਉਸ ਗੁਰੂ ਕਲਗੀ ਵਾਲੇ ਦੇ ਚਰਨਾਂ ਤੋਂ ਪੁਰਜਾ ਪੁਰਜਾ ਕੁਰਬਾਨ ਹੋਣਾ ਚਾਹੁੰਦਾ, ਜਿਹੜਾ ਸਾਡੇ ਡਿੱਗਿਆ ਹੋਇਆਂ ਨੂੰ ਵੀ ਜ਼ਖਮਾਂ ਨੂੰ ਸਾਫ਼ ਕਰਕੇ ਮਲਮ ਤੇ ਪੱਟੀਆਂ ਪਿਆ ਕਰਾਉਂਦਾ ਹੈ। ਕਹਿੰਦਾ ਜੇ ਰੱਬ ਨੇ ਮੈਨੂੰ ਤਾਕਤ ਦਿੱਤੀ मैं शस्त्र नहीं पकड़ांगा, मैं बेनती करनी अगे अगे एक घटना भी आनी है कि जिन्हू जख्म नू भरिया मलम लाई वह भाई साहब की धर्मशाला विच परत के गया, कहिंदा मैं शस्त्र नहीं चुकांगा क्योंकि जिदे सिख मलम लांदे ने वह गुरु कदी किसी का वैरी नहीं हो सकता। भाई साहब दे नेत्र भिजे, कह लगे तू कदी बाणी नहीं ना पढ़ी, साडे घरों एक आवाज आउंदी है जगत जलंदा रख लै अपनी कृपा तार, जित द्वारा उभरै ते तैले हो उभार। तुसां भलिओ कदी कीर्तन नहीं सुनिया, साडे घरों आवाज पई आउंदी है कि सतगुर सभना का भला मनाएगा तिस दा बुरा क्यों होए, साडे घरों आवाज आउंदी है सब मैं जोत जोत है सोए तिस दा चानण सब मैं चानण होए। तुहानू किसे ने सुनाया नहीं, साडे घरों आवाज आउंदी है अवल अल्लाह नूर उपाया कुदरत कैसा बंदे, एक नूर ते सब जग उपजिया कौन भले को मंदे। साडे घरों आवाज आउंदी है कि फरीदा खालक खलक मैं खलक वसै रब माहे, मंदा किस नू आखी है जां तिस बिन कोई ना है। सुन के इको दम ओ दुश्मन दे खत जुड़ गए, भाई कन्हैया किते गुरु मेर करे मैनू उस प्रीतम दी झलक मिल जाए, मैं मरण तो पहला दीदिया नालों दे दीदार कर लवां कि जिहड़ा सिख डिग्गिया खोया नू भी पानी पिला के मलम ते पट्टियां कर दे। हजूर कृपालू समय ने करवट लई, जंग हो गई, आनंदपुर साहब तो तोड़ विछोड़े हो गए, गुरु के लाल शहीद हो गए। भाई साहब भाई कन्हैया अपने अंदर बैराग लैके अपनी धर्मशाला नू चले गए। एक गल गुरु ने कही सी, मनुखता दी सेवा करी एदे विच गुरु वरतेगा। उत्थे एक घटना संत रतन माल वाले ने लिखी, वह मैं आप नाल सांझी जरूर करनी चाहना। यह गल वखरी, उन्होंने उस घटना का सुनाण दा लिखण दा तरीका बड़ा भावना पूर्त है। कहिंदे ने एक ओ मुगल, उन्होंने शब्द मुगल च खां भी लिखे है, आम इतिहासां विच मैं पढ़िया लिखा एक तुरक, भाई साहब भाई कन्हैया जी नूं लभदिआं पहुंचिआ। जदों इहनूं पता लगा भी इत्थे डेरा है धर्मशाला है उस भाई कन्हैये जी दी कि जिहड़ा मशक दे नाल डिग्गिआं नूं पाणी पिलांदा सी, ते उहदा जख्म जिहड़ा कदी मलम ला के भरिआ सी, जिहदे चेहरे नूं साफ करके अपने हत्थां नाल बुल्लां नाल हत्थ ला के पाणी पिलाया, उन्हें कहे थे भाई कन्हैया जी, कह लगे खां। अंदर ने कहा अज चरण पकड़ी महापुरश दे ते उहदे चरणा तो कुर्बान जाई, तेरी दित्ती पानी दी घुट नाल लाई कोई मलम नाल मैनू परत के जिंदगी मिली है। जदों धर्मशाला विच गए ते पता लगा भाई साहब नदी दे किनारे बैठे ने, इहदे कोल एक पारस दी वट्टी सी, कुछ पारस लिखदे ने कुछ खीरा लिखदे ने, कुछ भी होवे उहदे कोल कीमती एक लाल सी, चाहे पारस दी वट्टी है कि देखदे नदी दा निर्मल जल पिया वहिंदा है, डूंगा पानी वगदा है, ते भाई साहब दे नेत्र मुंदे ने ते गुरु नानक साहब दे चरणां नूं खिरदे विच बसा के गुरु की बाणी दा अभ्यास पै करदे ने, नेत्र बंद ने ते चेहरा इंज लगदा पिया है कि शरीर नदी दे किनारे वे, अंदर वाला तां किते गुरु तेग बहादुर दे चरणां वी जुड़िया है। उस मुगल ने दर्शन किते, ठंड पै गई ते सच जाणो सिख बाणी पढ़दा होवे तड़फदा बंदा आ जाए उहदे चेहरे नूं देख के अग लगी कोई बंदे दे अंदर वी शांत हो जांदे। मन ने कह दी की सेवा करेगा, जे विच हथ मारिया कीमती पारस दी वट्टी सी, कीमती लाल सी, ओ इको दम भाई साहब ने जदों नेत्र खोले इस मुगल ने अपने वल्लों भेटा रखी, मत्था टेक दिता, हस पै देख के भाई कन्हैया साहब जी, कहन लगे मैनू पहचाणिया जे, कहन लगे खां तेरे विच मेरा रब वसदा है, तेरे विच मेरा साईं पिया वसदा, तू आ गया मेरे कोल। पारस दी वट्टी कहिंदा मेरे वल्लों भेटा, देख के खस के चुक्की वटी ते नदी विच सट दित्ती। उस दे मन विच इक फुरना उठिया, रो पिया मुगल, संत रतन माल विच लिखिया रो पिया, कहन लगा देखो मैं तुहानू एक तां कीमती पत्थर दिता, पारस दी वट्टी दित्ती, तुसी कदर की जानी नदी विच सट दित्ती,
मेरा पत्थर मेनू दियो, जे तुसी नहीं वरतना मैं तां वरदा। उते संत रतन माल वाला कहिंदा है, मेरे गुरु नानक दे दर दा ब्रह्म ज्ञानी सिख ते मैं, इस सत घटना ते आपां नूं कोई शक नहीं कि ब्रह्म ज्ञानी सब सृष्ट का करता। उस तुरक दी बांह पकड़ी, नदर भर के नदी नूं देखिया ते नदी दो फाड़ हो गई, विचों निका जिहा मिट्टी दा रेत दा टिब्बा निकलिया, उत्ते लाल पै चमकदे सन। कहन लगे, जिहड़ा तेरा अपना पहचान के लै जा, जिहड़ी तेरी वटी है अपनी पहचान के लै जा। कहिंदे ने उस वेले चरण पकड़ लै, कहिंदा मैं भुल गया। भाई साहब कहिंदे ने, देख तेनू रब ने जिंदगी दिती, केड़े पत्थरां विच भुलिया पे, गुरु दी मत नूं कमा लईए ते सारी जिंदगी ही पारस हो जांदी है। भाई साहब ने कहा, कहिंदा बस मैं हुण तेरे जो गई हां। उत्थे सेवा पंथी महापुरश लिखदे ने, अजे तक ओ नदी दो फाड़ होके चलदी, जिहड़ी टिब्बी निकली सी उसे तरह कायम है। भाई साहब भाई कन्हैया जी इत्थे संगतां नूं फिर इन्हां एक नवी किरत शुरू कीती कि पूजा दा तान नहीं खाना, हथी रस्से वटने ने, उन्हां नूं वट के वेच के संगत दी सेवा करनी है, आया नूं पानी पियाना है, भुखिया नूं रोटी देनी है, रहण बसेरे वालियां नूं मंजे ते बिस्तरे देने ने। भाई साहब भाई कन्हैया जी इत्थे गुरु नानक दे मिशन नूं प्रचार दे रहे, गुरु के सिखो उन्हां दीआं कुछ कु मैं जीवन दीआं घटनावां आप नाल सांझीआं करदिआं। लोड़वंद दा दर्द मंडाणा, एक दिन कोई गरीब सज्जन आया है, कहिंदा भाई साहब जी मेरे कल प्रसाद छको। हस के कहिंदे ने, काम की करना है? कहिंदे ने, आ मैं किरत करना वा। कहन लगे, साडे प्रसाद छकाण नाल की होवेगा, तू अपने बच्चियां दी परवरिश कर, बच्चियां विच रब जाण के इन्हां दी सेवा करिया करे, रब दी सेवा है, दांत जान के संभाल। जे भाई साहब दे कोल कोई आया है कि भाई साहब जी अंदर नहीं टिकदा, कहन लगे इंद्रियां दी अग नूं बुझा ते अंदर अपने आप टिकेगा। जे कोई कहिंदा मेरे लिए अरदास करो, मैनू आ दात मिल जाए, हस के कहिंदे ने दातां तां मिल जाणगियां, धक्के नाल मिली कोई चीज कई वारी दुखदाई हो जाती है। रजा विच रहिए, रजा दा सबक पढ़दे रहे। अज 71 साल दी उम्र हो गई है, इस महापुरश दे कोलों अगला महापुरश वसाया गया जिहदा नाम सी सेवा राम। उस तो अगे भाई अड्डन शाह चलदे ने। मैं बेनती करा इन्हां सेवा महापंथी महापुरशां दी सेवा नूं सिख जगत कदी भी अखां तो ओले नहीं कर सकदा। जे कोई पुछदा कि तुसीं रस्से क्यों वटदे हो, हस के कहिंदे ने जिहड़ा जम लोकां दे गल विच फाइयां पांदा है, असीं उहदे गल विच फाइयां पाउण लई रस्से पै वटने। मौत तो उपर उठे भाई साहब जी ने भाई सेवा राम नूं गुरु दे चरणां भी जोड़िया। इन्हां दा नेम सी कि हत्थी सेवा करनी। 71वां साल चलिया है, धर्मशाला विच थम नाल अपना ढोल आ के बैठे सन, बिरध हो गए ने, ढोल आ के बैठना, कीर्तन चली जाना है, ते इशारा करके कहना है बस सूरज दी टिक्की निकल गई, मर्यादा इत्थे संपूर्ण करो। देखो इस महापुरश ने बड़े कीमती जीवन वाले सिख सानू दिते। मैं एक विचो अर्ज थोड़ी जी कर दिया कि भाई साहब भाई हीरा सिंह रागी फरूकियां वाले, उन्हां दा नाम तुसी सारिया सुने है। सेवा पंथी महापुरश एक होए ने राम किशन जी। वैसे जे सेवा पंथी महापुरशां दे जीवन उत्ते बोलना होवे ते तकरीबन 1.5-2 महीने का समा चाहिए इन्हां दी संपर्दा दे महापुरशां दे जीवन नूं बयान करन लई। बहुत वड्डा इतिहास है इन्हां दा। मैं एक खिन विचों निकलिया क्योंकि इस संपर्दा नाल संबंधित घटना है जिन्ने इन्ने वड्डे कीमती रागी नूं जन्म दिता। भाई हीरा सिंह जी दे पिता संत राम किशन जी होए ने सेवा पंथी, उन्हां दे धर्मशाला विच कीर्तन पै करदे, घर संतान कोई नहीं, घर पुत्र ती कोई नहीं। किसी ने कहा तू रोज महापुरशां दे कोल धर्मशाला विच कीर्तन करदे हो, ते अज कीर्तन तो बाद उन्हां नूं कहो जे भी अरदास करन, साडे घर कोई जड़ लग जाए। कीर्तन होया ते इह ओह स्वामी इह ओह रब दे प्यारे संत राम किशन ने जिहड़े कदों कीर्तनियां कीर्तन करदा पिया सी, ते जदों ओह कीर्तनियां ने विच प्रसंग लाया सी सच्चे सौदे वाला ਤੇ ਪ੍ਰਸੰਗ ਲਾ ਕੇ ਕਹਿੰਦਾ ਪਿਆ ਸੀ ਕਿ ਬਾਬੇ ਨਾਨਕ ਦੇ ਮੂੰਹ ਦੇ ਉੱਤੇ ਬਾਪੂ ਨੇ ਚਪੇੜ ਮਾਰੀ ਤੇ ਇੱਕੋ ਦਮ ਰੋ ਕੇ ਕਹਿੰਦੇ ਸਨ, ਨਾ ਬਾਪੂ ਚਪੇੜ ਨਾ ਮਾਰ, ਜਿੰਨੇ ਪੈਸੇ ਚਾਹੀਦੇ ਨੀ ਮੈਂ ਚਾਕਰੀ ਕਰਕੇ ਦੇ ਦਿਆਂਗਾ, ਮੇਰੇ ਗੁਰੂ ਨਾਨਕ ਤੇ ਹੱਥ ਨਾ ਚੁੱਕੀ। ਇਹ ਉਹ ਸੇਵਾ ਪੰਥੀ ਮਹਾਂਪੁਰਸ਼ ਨੇ ਰਾਮ ਕਿਸ਼ਨ, ਜਿਹੜੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੁੱਖ ਆਸਣ ਨਹੀਂ ਲਿਜਾਂਦੇ ਸਨ ਤੇ ਕੋਲ ਬਹਿ ਕੇ ਕਹਿੰਦੇ ਸਨ, ਰਾਤ ਕਿਵੇਂ ਕੱਟਾਂਗਾ, ਤੇਰੇ ਤੋਂ ਬਿਨਾਂ ਰਾਤ ਨਹੀਂ ਨਿਕਲਣੀ। ਫਿਰ ਕਹਿਣਾ, ਨਹੀਂ ਉਹ ਕਮਲਿਆ, ਗੁਰੂ ਨੂੰ ਵਿਸ਼ਰਾਮ ਕਰਨ ਦੇ। ਦੇਖੋ ਉਹਨਾਂ ਦੀ ਸ਼ਰਧਾ ਸੀ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦੇ ਪਿਤਾ ਨੇ ਕੀਰਤਨ ਕੀਤਾ, ਕੀਰਤਨ ਦੀ ਸੰਪੂਰਨਤਾ ਹੋਈ, ਭਾਈ ਰਾਮ ਕਿਸ਼ਨ ਸੰਤ ਰਾਮ ਕਿਸ਼ਨ ਜੀ ਬੈਠੇ ਨੇ, ਸਾਰੀ ਸੰਗਤ ਚਲੀ ਗਈ, ਭਾਈ ਹੀਰਾ ਸਿੰਘ ਜੀ ਦੇ ਪਿਤਾ ਬੈਠੇ ਨੇ, ਮਾਂ ਬੈਠੀ ਹੈ, ਸੇਵਾਦਾਰ ਨੂੰ ਬੁਲਾ ਕੇ ਪੁੱਛਦੇ ਨੇ, ਇਹ ਰਾਗੀ ਸਿੰਘ ਅੱਜ ਕਿਉਂ ਨਹੀਂ ਗਏ? ਕਹਿਣ ਲੱਗੇ, ਬਾਬਾ ਜੀ ਇਹ ਬੇਨਤੀ ਕਰਨ ਆਏ ਨੇ, ਘਰ ਪੁੱਤਰ ਨਹੀਂ। ਪਤਾ ਨਹੀਂ ਉਦਣ ਕੀਰਤਨ ਦਾ ਕਿੰਨਾ ਕੁ ਰਸ ਆਇਆ, ਉੱਠ ਕੇ ਕਹਿਣ ਲੱਗੇ, ਨਹੀਂ ਗੁਰੂ ਨਾਨਕ ਦੇ ਦਰ ਦਾ ਕੀਰਤਨੀਏ ਦੀ ਝੋਲੀ ਖਾਲੀ ਨਹੀਂ ਰਹਿ ਸਕਦੀ, ਤੇਰੀ ਝੋਲੀ ਖਾਲੀ ਨਹੀਂ ਰਹੇਗੀ, ਹੀਰਾ ਜੰਮੇਗਾ, ਹੀਰਾ ਨਾਮ ਹੀਰਾ ਸਿੰਘ ਰੱਖੀ, ਇਹੋ ਜਿਹਾ ਚਮਕੇਗਾ, ਕਈਆਂ ਦੇ ਅੰਦਰ ਦੇ ਹਨੇਰੇ ਨੂੰ ਦੂਰ ਕਰ ਦਏਗਾ। ਸਾਲ ਬਾਅਦ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ ਤੇ ਜਿਨ੍ਹੇ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੇ ਸਾਹਮਣੇ ਜਦੋਂ ਕੀਰਤਨ ਕਰਦੇ ਸਨ, ਮੈਂ ਆਪਣੀਆਂ ਅੱਖਾਂ ਨਾਲ ਪੜਿਆ, ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਆਪਣੀ ਜੀਵਨੀ ਵਿੱਚ ਵੀ ਕਿਹਾ, ਲੋਕ ਕਹਿੰਦੇ ਸਨ ਹੀਰਾ ਸਿੰਘ ਦਾ ਕੀਰਤਨ ਸੁਣਿਓ, ਕਥਾ ਨਾ ਸੁਣਿਓ, ਕਿਉਂਕਿ ਇਹ ਪੱਥਰਾਂ ਨੂੰ ਪਿਘਲਾ ਕੇ ਵੀ ਗੁਰੂ ਨਾਨਕ ਦੇ ਸਿੱਖ ਬਣਾ ਦਿੰਦਾ ਹੈ, ਇਹਦੀ ਕਥਾ ਵਿੱਚ ਦਮ ਹੈ, ਪੱਥਰ ਵੀ ਪਿਘਲ ਜਾਂਦੇ ਨੇ। ਇਹ ਸਾਰੇ ਮਹਾਂਪੁਰਸ਼ ਇਸ ਸੇਵਾ ਪੰਥੀ ਸੰਪਰਦਾ ਵਿੱਚੋਂ ਨੇ। ਖੈਰ, ਆਪਾਂ ਆਪਣੇ ਵਿਸ਼ੇ ਤੇ ਭਾਈ ਸਾਹਿਬ ਦੇ ਜੀਵਨ ਤੇ ਆਈਏ। ਸਾਰੀ ਜ਼ਿੰਦਗੀ ਪਰਉਪਕਾਰ ਵਿੱਚ ਨਿਕਲ ਗਈ, ਸਭਨੀ ਘਟੀ ਸ਼ੌ ਨੂੰ ਦੇਖਿਆ, ਅੱਜ ਅਖੀਰਲਾ ਦਿਨ ਆਇਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਆਪਣੇ ਨੇਮ ਅਨੁਸਾਰ ਖੱਤੀ ਸੇਵਾ ਕੀਤੀ ਏ, ਸੇਵਾ ਕਰਨ ਤੋਂ ਬਾਅਦ ਧਰਮਸ਼ਾਲਾ ਵਿੱਚ ਆ ਗਏ, ਪਿੱਠ ਲਾ ਕੇ ਥੰਮ ਦੇ ਨਾਲ ਬੈਠ ਗਏ ਨੇ, ਕੀਰਤਨ ਸ਼ੁਰੂ ਹੋ ਗਿਆ, ਆਸਾਂ ਕੀ ਵਾਰ ਦਾ ਕੀਰਤਨ ਚੱਲ ਰਿਹਾ। ਭਾਈ ਸਾਹਿਬ ਜੀ ਕੀਰਤਨ ਸੁਣਦੇ ਪਏ ਨੇ, ਇਹ ਸੱਚ ਜਾਣਿਓ, ਪਹਿਲੀ ਘਟਨਾ ਇਹੋ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਅੰਤਲੇ ਸਮੇਂ ਵਾਪਰੀ ਸੀ, ਤੇ ਦੂਜੀ ਘਟਨਾ ਅੱਜ ਭਾਈ ਸਾਹਿਬ ਭਾਈ ਘਨੱਈਆ ਜੀ ਦੇ ਜੀਵਨ ਨਾਲ ਵਾਪਰ ਲੱਗੀ। ਬੈਠੇ ਨੇ ਥੰਮ ਦੇ ਨਾਲ ਢੋ ਲਾ ਕੇ, ਕੀਰਤਨ ਖੋਈ ਗਿਆ, ਅੱਜ ਚਿਹਰੇ ਤੇ ਨੂਰ ਦੀ ਝੜੀ ਲੱਗੀ ਏ, ਅੱਜ ਮੇਰੇ ਗੁਰੂ ਨਾਨਕ ਸਾਹਿਬ ਦੇ ਘਰੋਂ ਸੱਦਾ ਪਿਆ ਹੁੰਦਾ, ਅੱਜ ਗੁਰੂ ਤੇਗ ਬਹਾਦਰ ਜੀ ਰਹਿਮਤ ਕਰਨ ਆਏ ਨੇ, ਆ ਮੇਰੇ ਲਾਲ, ਜਿਹੜੀ ਤੇਰੇ ਸਿਰ ਤੇ ਹੱਥ ਰੱਖ ਕੇ ਰਹਿਮਤ ਦਿੱਤੀ ਸੀ, ਅੱਜ ਤੂੰ ਇਸ ਫੁਲਵਾੜੀ ਦੇ ਫੁੱਲ ਹੋਰ ਪੈਦਾ ਕਰ ਦਿੱਤੇ ਨੇ, ਆ ਮੈਂ ਤੈਨੂੰ ਆਪਣੇ ਘਰ ਲੈਣ ਆਇਆ। ਕੀਰਤਨ ਸੁਣੀ ਗਏ, ਚਿਹਰੇ ਤੇ ਨੂਰੇ, ਰਬਾਬੀ ਸਿੰਘਾਂ ਨੇ ਕੀਰਤਨ ਕੀਤਾ, ਦੇਖਿਆ ਕਿ ਅੱਜ ਭਾਈ ਸਾਹਿਬ ਭਾਈ ਕਨਈਆ ਜੀ ਦਾ ਹੱਥ ਕਿਉਂ ਨਹੀਂ ਖਿਲਿਆ, ਅੱਜ ਇਹਨਾਂ ਨੇ ਇਸ਼ਾਰਾ ਕਿਉਂ ਨਹੀਂ ਕੀਤਾ। ਜਦੋਂ ਸੂਰਜ ਦੀ ਟਿੱਕੀ ਨਿਕਲੀ, ਇੱਕ ਸੇਵਾਦਾਰ ਕੋਲ ਗਿਆ ਕਿ ਪੁੱਛਦਾ ਵਾ ਕਿ ਅੱਜ ਕੀਰਤਨ ਕਿੰਨੀ ਦੇਰ ਤੱਕ ਚੱਲਣਾ। ਜਦੋਂ ਭਾਈ ਸਾਹਿਬ ਦੇ ਖੱਤ ਨੂੰ ਖਲਾਇਆ, ਇੱਕੋ ਦਮ ਉਹਨਾਂ ਦਾ ਸਰੀਰ ਇੱਕ ਪਾਸੇ ਜਾ ਪਿਆ। ਸੱਚ ਜਾਣਿਓ, ਸਾਰਿਆਂ ਘਟਾਂ ਵਿੱਚ ਜੋਤ ਵੇਖਣ ਵਾਲਾ ਪਰਮ ਜੋਤ ਦੇ ਵਿੱਚ ਲੀਨ ਹੋ ਗਿਆ। ਕੀਰਤਨ ਸੁਣਦਿਆਂ ਸੁਣਦਿਆਂ ਪਰਮ ਜੋਤ ਵਿੱਚ ਲੀਨ ਹੋ ਗਏ। ਉਸੇ ਵੇਲੇ ਭਾਈ ਸਾਹਿਬ ਦਾ ਸਰੀਰ ਅਜੇ ਕੋਲ ਪਿਆ, ਇਹਨਾਂ ਦੇ ਸ਼ਰਧਾਲੂ ਭਾਈ ਸੇਵਾ ਰਾਮ ਉੱਠੇ, ਹੱਥ ਵਿੱਚ ਉਹਨਾਂ ਨੇ ਇੱਕ ਤਾਰਾ ਲੈ ਲਿਆ, ਇੱਕ ਤਾਰਾ ਪਕੜ ਕੇ ਉੱਚੀ ਉੱਚੀ ਗਾਉਣ ਲੱਗ ਪਏ, ਓੜਕ ਨਿਭੀ ਪ੍ਰੀਤ, ਪੈਰਾਗ ਵਿੱਚ ਆਏ ਤੇ ਗਾਈ ਜਾਣ ਲੱਗ ਪਏ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੂ ਕੋ ਦੋਹਰਿਓ। ਪ੍ਰੇਮ ਨਾਲ ਸੇਵਾ ਕਰਦੇ ਕਰਦੇ ਇਹ ਸੇਵਾ ਪੰਥੀ ਮਹਾਂਪੁਰਸ਼ ਭਾਈ ਸਾਹਿਬ ਭਾਈ ਕਨਈਆ ਜੀ ਗੋਬਿੰਦ ਦੇ ਗੀਤ ਸੁਣਦਿਆਂ ਸੁਣਦਿਆਂ ਗੋਬਿੰਦ ਵਿੱਚ ਲੀਨ ਹੋ ਗਏ। ਆਓ ਗੁਰੂ ਕੇ ਸਿੱਖੋ, ਉਸ ਮਹਾਨ ਮਹਾਂਪੁਰਸ਼ ਨੂੰ ਆਪਾਂ ਚੇਤੇ ਕੀਤਾ ਹੈ ਤੇ ਅਰਦਾਸ ਕਰੀਏ, ਦਾਤਾ ਕਿਰਪਾ ਕਰ, ਸਾਡੇ ਮਨ ਮਿਟਾਵ ਤੂੰ ਖਤਮ ਕਰ ਦੇ, ਸਾਡੇ ਅੰਦਰ ਊਚ ਨੀਚ ਦੀ ਬਿਰਤੀ ਖਤਮ ਕਰ ਦੇ, सानू किते सम दृष्टि दे। भाई कन्हैये ने तां हर एक दे अंदरों तेनू देखिया, सानू इन्नी कु सूझ दे दे सानू तेनू विचो तेरे विचो तेनू वेखन दी जाच आ जाए। सानू तां तू गुरु ग्रंथ साहिब विचों नहीं दिसदा पिया, कृपा कर सानू सूझ दे असी तेरे चरणां नाल जुड़ सकीए। आओ उस महान महापुरश दे चरणां विच शरदा दे फुल भेट करिए, ते सच जाणो इस गुरसिख दे जीवन सी कि जन नानक धूड़ मंगै तिस गुरसिख की, जो आप जपै अवरै नाम जपावै। इनियां को बेनतियां स्वीकार करनियां। वाहिगुरु जी का खालसा, वाहिगुरु जी की।